हर बंदे बंधन करी तार पर दंड समान।
वाहिगुरु जी
का खालसा वाहिगुरु जी की फतेह।
पद पावन भगत बच्चल कृपा निदान सतगुरु सच्चे पातशाह महाराज साहिब श्री गुरु तेग बहादुर हिंद दी चादर सतगुरां दे पवित्र पावन सचखंड दरबार दे विच श्री गुरु ग्रंथ साहिब जी दे दर्शन दीदार मेले कर रही गुरु खालसा साध संगत जी। श्री गुरु ग्रंथ साहिब महाराज दे दर्शनां दे नाल जन्मा जन्मांतरां दे पाप नष्ट हो जाते हैं, मन नूं शांति मिलती है, लोक ते परलोक सुखी सुहेले हो जाएगा। सतगुरु महाराज सच्चे पातशाह दे दर्शन करके पंचमी दे दिहाड़े ते गुरुद्वारा दुख निवारण साहिब जी दे पावन सरोवर दे इशनान करके आप जी गुरु चरण च जुड़ बैठे हो और अमृतमयी बाणी दा कीर्तन श्रवण कीता है। कलयुग में कीर्तन प्रधाना गुरमुख जपिया लाए त्याना। कलयुग दे समय विच गुरु नानक देव साहिब जी ने देखिया कि परमात्मा की प्राप्ति का होर कोई साधन सफल नहीं हो सकता, केवल ते केवल प्रभु का जासी है, कीर्ति है, गा के उस परमात्मा नूं वाहिगुरु नूं पाया जा सकता। जिथे महाराज ने कलयुग च कीर्तन नूं प्रधान कहा उत्थे नाल नाल सब ते उत्तम हर की कथा नाम सुनत दर्द दुख कथा। परमेश्वर दे निर्गुण सरगुण स्वरूप की कथा नूं भी बड़ी वड्डी महिमा मानता दसी। जिहड़ी आपां कथा सरवण कर रहे हां इह गुरु नानक देव जी महाराज परमात्मा की परमेश्वर की सरगुण स्वरूप की कथा है। निर्गुण आप सरगुण भी ओही कला धार जिन सगली मोही। परमेश्वर ने अपनी कला नाल अपनी माया नाल सारी सृष्टि नूं मोहिया होया, सब नूं एक डिसिपलिन दे विच एक नियम दे विच बन्निया होया। इंच भर भी सूत भर भी आपां अगे पिछे हो नहीं सकदे। उस नियम दे अनुसार भै विच सूरज भै विच चंद को करोड़ी चलतनांत चल रहे ने। ते गुरु नानक देव जी महाराज सरगुण स्वरूप च संगतां नूं दर्शन देण लई परमात्मा दा ही रूप आए हन। आप नारायण कलातार जग में परवरियो, निरंकार आकार ज्योत जग मंडल करियो। महाराज ने विशिहर देश दे राजे नूं तारना सी, उत्थे जा के चरण पाए। विशिहर देश दा राजा सुदरसैन पहला महाराज ने भाई झंडे वाढी ते किरपा कीती, फिर उहदा मित्र इंद्रसैन उतारिया, दोवां नूं इकट्ठिया ही ब्रह्म ज्ञान दी दात बख्शी। जिस सरूप नूं जांको जोगी खोजत हारे, ਵੱਡੇ ਵੱਡੇ ਜੋਗੀ ਜਪੀ ਤਪੀ ਜਿਸ ਪਰਮਾਤਮਾ ਦੇ ਦਰਸ਼ਨਾਂ ਲਈ ਕਰੋੜਾਂ ਸਾਲਾਂ ਤੋਂ ਤੜਫਦੇ ਨਹੀਂ ਦਰਸ਼ਨ ਕਰ ਸਕੇ। ਮਹਾਰਾਜ ਕਹਿੰਦੇ ਨੇ ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੂਖ ਤੀਰਥ ਕੀਏ। ਦੇਵਤਿਆਂ ਨੇ ਵੀ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਬੜੇ ਬੜੇ ਤਪ ਕੀਤੇ, ਤੀਰਥਾਂ ਦੀ ਯਾਤਰਾ ਕੀਤੀ, ਦੁੱਖ ਭੁੱਖ ਸਹੇ। ਦੇਵਤਿਆਂ ਦਰਸ਼ਨ ਕਹਿ ਤਾਈ ਦੁੱਖ ਭੂਖ ਤੀਰਥ ਕੀਏ। ਜੋਗੀ ਜੋਗ ਜੁਗਤ ਮੈਂ ਰਹਿਤੇ ਘਰ ਘਰ ਭਗਵੇਂ ਭੇਸ ਪਏ ਤੋ ਕਾਰਨ ਸਾਹਿਬਾ ਰੰਗ ਰਤੇ। ਇਹ ਮੇਰੇ ਵਾਹਿਗੁਰੂ ਤੇਰੇ ਵਾਸਤੇ ਕਿੰਨਾ ਕੁਝ ਕੀਤਾ ਪਰ ਤੇਰੇ ਦਰਸ਼ਨ ਨਹੀਂ ਹੋਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗ੍ਰੰਥ ਸਾਹਿਬ, ਜਿਹਦੇ ਸਿਰ ਤੇ ਹੱਥ ਰੱਖ ਦੇਣ ਇੱਕ ਮਿਸਕਿੰਟ 'ਚ ਦਰਸ਼ਨ ਕਰਾ ਦਿੰਦੇ। ਭਾਈ ਝੰਡੇ ਬਾਢੀ ਤੇ ਔਰ ਭਾਈ ਇੰਦਰ ਸੈਨ ਤੇ ਐਸੀ ਕਿਰਪਾ ਕੀਤੀ, ਪਲ ਮਾਤਰ ਵਿੱਚ ਹੀ ਜੋਤ ਦਾ ਪ੍ਰਕਾਸ਼ ਹੋ ਗਿਆ, ਨਿਹਾਲ 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 ਹੋ ਗਿਆ। ਫਿਰ ਇੰਦਰ ਸੈਨ ਸੁਧਰ ਸੈਨ ਨੂੰ ਦੱਸਣ ਗਿਆ ਆਪਣੇ ਮਾਮੇ ਨੂੰ ਉਹਦੇ ਬੁਲਾਵੇ ਤੇ ਵੀ ਜਿਹੜੇ ਮਹਾਤਮਾ ਆਏ ਨੇ ਕੋਈ ਸਧਾਰਨ ਨਹੀਂ ਹਨ, ਕੋਈ ਆਮ ਮੰਗ ਖਾਣ ਵਾਲੇ ਜਿਵੇਂ ਆਮ ਸਾਧ ਫਿਰਦੇ ਨੇ ਇੱਦਾਂ ਦੇ ਨਹੀਂ ਹਨ, ਉਹ ਪੂਰਨ ਤਿਆਗੀ ਬੈਰਾਗੀ ਪਰਮਾਤਮਾ ਦਾ ਹੀ ਰੂਪ, ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਛ ਨਾਹੀਂ, ਐਸੇ ਪੂਰੇ ਸੰਤ ਹਨ ਤੇ ਉਹਨਾਂ ਨੂੰ ਬੁਲਾਉਣਾ ਨਹੀਂ ਚਾਹੀਦਾ, ਉਹਨਾਂ ਕੋਲ ਜਾਣਾ ਚਾਹੀਦਾ। ਤੁਸੀਂ ਰਾਜਾ ਜੀ ਵੱਡੇ ਹੋ, ਸਿਆਣੇ ਹੋ, ਮੇਰੇ ਮਾਮਾ ਜੀ ਲੱਗਦੇ ਹੋ, ਬਜ਼ੁਰਗ ਹੋ, ਵੱਡੇ ਹੋ, ਪਰ ਮੈਂ ਤੁਹਾਨੂੰ ਨੇਕ ਰਾਏ ਦਿਆਂ, ਤੁਸੀਂ ਬੁਲਾਓ ਨਾ, ਖੁਦ ਜਾਓ, ਸੰਤਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਉਣਾ ਵੀ ਹੋਵੇ ਤਾਂ ਜਾ ਕੇ ਲੈ ਆਈਦਾ, ਬੰਦੇ ਨਹੀਂ ਭੇਜੀਦੇ। ਰਾਜਾ ਬੜਾ ਸਿਆਣਾ ਸੀ, ਉਹਦੀ ਵੀ ਪਿਛਲੀ ਭਗਤੀ ਸੀ, ਉਹਦੀ ਭਗਤੀ ਜਾਗ ਪਈ। ਰਾਜੇ ਸੁਧਰ ਸੈਨ ਨੇ ਆਪਣੇ ਭਾਣਜੇ ਇੰਦਰ ਸੈਨ ਦਾ ਬਚਨ ਮੰਨ ਕੇ ਸਤਿਗੁਰੂ ਮਹਾਰਾਜ ਜੀ ਨੂੰ ਲਿਜਾਣ ਦੀ ਤਿਆਰੀ ਕੀਤੀ ਵੀ ਚੱਲ ਕੇ ਲੈ ਕੇ ਆਈਏ, ਮੱਥਾ ਟੇਕੀਏ, ਦਰਸ਼ਨ ਕਰੀਏ। ਤਾਂ ਬੜੀਆਂ ਵਧੀਆ ਵਧੀਆ ਪ੍ਰੇਮ ਭੇਟਾਵਾਂ ਸ਼ਰਧਾ ਭਾਵਨਾ ਨਾਲ ਉਹ ਲੈ ਕੇ ਤੁਰਿਆ। ਉਹ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ। ਆਓ ਪ੍ਰੇਮ ਨਾਲ ਸਰਵਣ ਕਰੀਏ, ਸਾਰੀ ਸੰਗਤ ਜੀ ਰਸਨਾ ਨੂੰ ਪਵਿੱਤਰ ਕਰੋ, ਗੱਜ ਵੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਗ ਨੰਗੇ ਮਨ ਦੀਨ ਵੈ, ਪ੍ਰੇਮ ਸੰਗ ਤੈ ਆਨ।
ਸਾਧੂਆਂ ਦੇ ਕੋਲ ਜਾਣ ਦੀ ਜੋ ਮਰਿਆਦਾ ਹੈ, ਬੜੀ ਮਹਾਨ ਮਰਿਆਦਾ ਹੈ, ਪਰ ਇਸ ਧਰਤੀ ਉੱਤੇ ਕੋਈ ਕਰੋੜਾਂ ਚੋਂ ਇੱਕ ਅੱਧਾ ਹੀ ਹੁੰਦਾ ਜਿਸ ਨੂੰ ਇਸ ਮਰਿਆਦਾ ਦਾ ਗਿਆਨ ਹੁੰਦਾ। ਭਾਵਨਾ ਵਿਹੀਨ ਕੈਸੇ ਭੇਟਾ ਜਗਦੀਸ਼ ਕੋ, ਭਾਵਨਾ ਤੋਂ ਬਿਨਾਂ ਰੱਬ ਨਹੀਂ ਮਿਲਦਾ, ਤੇ ਭਾਵਨਾ ਕਿਸੇ ਕਿਸੇ ਨੂੰ ਮਿਲਦੀ ਹੈ, ਹਰ ਬੰਦੇ 'ਚ ਭਾਵਨਾ ਨਹੀਂ ਹੁੰਦੀ। ਸੁਧਰ ਸੈਨ ਦੇ ਮਨ 'ਚ ਭਾਵਨਾ ਸੀ, ਨੰਗੇ ਪੈਰੀਂ ਚੱਲਿਆ, ਮਨ ਨੀਵਾਂ ਕਰ ਲਿਆ। ਪੱਗ ਨੰਗੇ ਮਨ ਦੀਨ ਹੋਵੇ, ਮਨ ਵਿੱਚੋਂ ਮੈਂ ਮੇਰੀ ਮਿਟਾ ਕੇ ਵੀ ਮੈਂ ਰਾਜਾ ਹਾਂ, ਮੈਂ ਵੱਡਾ ਹਾਂ, ਇਹ ਖਿਆਲ ਹੀ ਖਤਮ ਕਰਤਾ। ਆਪਣੀ ਹਉਮੈ ਨੂੰ, ਆਪਣੀ ਹਸਤੀ ਨੂੰ ਗਵਾ ਕੇ ਰਾਜਾ ਸੁਧਰ ਸੈਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਚੱਲਿਆ ਹੈ।
ਕਰ ਬੰਦੇ ਬੰਧਨ ਕਰੀ, ਧਰ ਪਰ ਦੰਡ ਸਮਾਨ।
ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਆ ਕੇ ਹੱਥ ਜੋੜੇ, ਮੱਥਾ ਟੇਕਿਆ ਤੇ ਧਰਤੀ ਤੇ ਲੰਮਿਆਂ ਪੈ ਕੇ, ਜਿਵੇਂ ਡੰਡਾ ਜ਼ਮੀਨ ਤੇ ਡਿੱਗ ਪੈਂਦਾ ਨਾ, ਲੰਮਾ ਪੈ ਜਾਂਦਾ ਡੰਡਾ, ਉਸ ਤਰ੍ਹਾਂ ਡੰਡੋਤ ਕੀਤੀ। ਡੰਡੋਤ ਦਾ ਮਤਲਬ ਕੀ ਹੈ? ਡੰਡੇ ਵੱਥ, ਡੰਡ ਵੱਥ, ਜਿਵੇਂ ਡੰਡਾ ਇੱਕਦਮ ਜ਼ਮੀਨ ਤੇ ਸਿੱਧਾ ਪੈ ਜਾਂਦਾ, ਇੱਦਾਂ ਮਹਾਰਾਜ ਦੇ ਚਰਨਾਂ 'ਚ ਲੇਟ ਗਿਆ, ਨਮਸਕਾਰ ਕੀਤੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ
ਜੋ ਪਈ ਕਰ ਅਸ਼ਟਾਂਗ ਚਰਨ ਅਨੁਰਾਗਾ।
ਪਹਿਲਾਂ ਮਹਾਰਾਜ ਨੂੰ ਡੰਡੋਤ ਵੰਦਨਾ ਕੀਤੀ, ਫਿਰ ਅਸ਼ਟਾਂਗ ਵੰਦਨਾ ਕੀਤੀ। ਅਸ਼ਟਾਂਗ ਵੰਦਨਾ ਇਹ ਹੁੰਦੀ ਹੈ, ਦੋ ਪੈਰ, ਦੋ ਗੋਡੇ, ਦੋ ਕੋਹਣੀਆਂ, ਦੋ ਹੱਥ। ਜਦੋਂ ਧਰਤੀ 'ਤੇ ਟਿਕ ਜਾਂਦੇ ਆ ਅੱਠੇ ਅੰਗ ਤਾਂ ਉਹਨੂੰ ਕਹਿੰਦੇ ਅਸ਼ਟਾਂਗ। ਦੋ ਪੈਰ ਪਹਿਲਾਂ ਹੀ ਜ਼ਮੀਨ 'ਤੇ ਲੱਗੇ ਹੋਏ ਨੇ, ਦੋ ਗੋਡੇ ਵੀ ਲੱਗ ਜਾਣ, ਚਾਰ ਹੋ ਗਏ, ਦੋ ਕੋਹਣੀਆਂ, ਦੋ ਹੱਥ। ਆਪਾਂ ਜੋ ਮੱਥਾ ਟੇਕਦੇ ਹਾਂ ਇਹ ਅੱਠ ਅੰਗ ਮਹਾਰਾਜ ਦੇ ਚਰਨਾਂ 'ਚ, ਫਿਰ ਆਹ ਮੱਥਾ ਗੁਰੂ ਚਰਨਾਂ 'ਚ ਧਰ ਕੇ ਫਿਰ ਦੁਬਾਰਾ ਮੱਥਾ ਟੇਕਿਆ। ਇੰਨੀ ਭਾਵਨਾ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ।
ਪਰੇ ਓਰੇ ਹੋ ਉੱਠਤ ਨਾ ਵੱਡ ਭਾਗਾ।
ਇੰਨਾ ਪ੍ਰੇਮ ਜਾਗਿਆ ਦੇ ਮਨ 'ਚ ਵੀ ਉਹਨੇ ਆਪਣਾ ਮੱਥਾ ਮਹਾਰਾਜ ਦੇ ਚਰਨਾਂ 'ਤੇ ਧਰਿਆ ਅਤੇ ਪਿਆ ਹੀ ਰਿਹਾ। ਜੀ ਕਰਦਾ ਵੀ ਇੱਥੇ ਹੀ ਪਿਆ ਰਵਾਂ। ਸਾਧ ਸਿੰਘ ਜੀ, ਜਿਹੜੀ ਗੱਲ ਦਾ, ਜਿਹੜੇ ਕੰਮ ਦਾ ਸਵਾਦ ਨਾ ਆਵੇ ਉਹ ਕੰਮ ਕਰਨਾ ਹੀ ਕਾਹਦੇ ਵਾਸਤੇ? ਆਖੋ ਸਤਨਾਮ। ਕੋਈ ਵੀ ਕੰਮ ਉਹਦਾ ਰਸ ਆਉਣਾ ਚਾਹੀਦਾ, ਜੇ ਉਹਦੇ 'ਚ ਰਸ ਨਹੀਂ ਨਾ ਉਹ ਬੇਰਸਾ। ਭਾਵੇਂ ਕਥਾ ਹੈ, ਭਾਵੇਂ ਕੀਰਤਨ ਹੈ, ਭਾਵੇਂ ਗੁਰਦੁਆਰਿਆਂ ਦੀ ਯਾਤਰਾ ਹੈ, ਕੁਛ ਵੀ ਹੈ, ਰਸ ਨਹੀਂ ਤੇ ਕੁਛ ਨਹੀਂ। ਮੱਥਾ ਟੇਕਣ 'ਚ ਵੀ ਰਸ ਆਉਣਾ ਚਾਹੀਦਾ। ਕਦੀ ਕਦੀ ਆਉਂਦਾ, ਰੋਜ਼ ਨਹੀਂ ਆਉਂਦਾ। ਮਹਾਰਾਜ ਦੀ ਕਿਰਪਾ ਹੋਵੇ ਤਾਂ ਮੱਥਾ ਟੇਕਦਾ। ਉੱਦਾਂ ਦੇ ਦੇਖਾ ਦੇਖੀ ਆਪਾਂ ਟੇਕਦੇ ਹੀ ਹਾਂ ਮੱਥਾ, ਪਰ ਕਈ ਵਾਰੀ ਇੱਦਾਂ ਜੀ ਕਰਦਾ ਵੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਰੱਖ ਦਿੱਤਾ, ਚੁੱਕੀਏ ਨਾ। ਉਹ ਸਮਾਂ ਬੜਾ ਭਾਗਾਂ ਵਾਲਾ ਹੁੰਦਾ ਹੈ, ਉਦੋਂ ਕੋਈ ਸਾਡੇ ਪੁੰਨ ਜਾਗੇ ਹੁੰਦੇ ਹੈ ਵੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜਾਰਾਂ ਜ਼ਰੂਰ ਅਤੇ ਸਰਬ ਕਲਾ ਭਰਪੂਰ। ਸਿਰ ਧਰ ਰੱਖਿਆ ਅਤੇ ਦਿਲ ਕਰੇ ਵੀ ਧਰਿਆ ਹੀ ਰਹੇ ਪੈਰਾਂ ਵਿੱਚ। ਰਾਜੇ ਸੁਧਰ ਸੈਨ ਨੇ ਚਰਨਾਂ 'ਚ ਸਿਰ ਧਰ ਦਿੱਤਾ, ਚੁੱਕਣ ਨੂੰ ਜੀ ਨਹੀਂ ਕਰਦਾ। ਉਹਦਾ ਮਨ ਗਦਗਦ ਹੁੰਦਾ ਜਾ ਰਿਹਾ ਔਰ ਚਰਨਾਂ ਦੀ ਛੂਹ ਨਾਲ ਮੱਥੇ ਦੇ ਦੁਆਰਾ ਸਰੀਰ ਦੀਆਂ ਨਾੜੀਆਂ ਦੇ ਵਿੱਚ ਉਹ ਛੂ ਉਹ ਕਲਾ ਆਪਣੀ ਪਾਰਸ ਕਲਾ ਵਰਤਾ ਰਹੇ। ਪਾਰਸ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਪਾਰਸ ਵਰਸੀ ਹੈ, ਕੰਚਨ ਕਰੇ ਮਨੂਰ ਮਲੀਣਾ। ਪਾਰਸ ਹੁੰਦਾ ਉਹਨੂੰ ਜਿਹੜੀ ਵੀ ਧਾਤ ਨੂੰ ਲਾਓਗੇ ਉਹਨੇ ਸੋਨਾ ਬਣਾ ਦੇਣਾ। ਗੁਰੂ ਨਾਨਕ ਪਾਰਸ ਜਿਹਨੂੰ ਛੂਹ ਗਏ ਉਹਨੂੰ ਵੀ ਆਪਣੇ ਵਰਗਾ ਹੀ ਬਣਾ ਲਿਆ। ਆਖੋ ਸਤਨਾਮ ਸ੍ਰੀ। ਸਿੱਖ ਦੇ ਗੁਰੂ 'ਚ ਕੋਈ ਫਰਕ ਨਹੀਂ ਹੈ, ਇਹ ਵੀ ਬਾਣੀ ਕਹਿੰਦੀ। ਕੀ ਕਹਿੰਦੇ ਮਹਾਰਾਜ? ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ, ਇੱਕੋ ਹੀ ਨੇ। ਗੁਰੂ ਉਪਦੇਸ਼ ਚਲਾਏ, ਗੁਰੂ ਆਪਣੀ ਕਲਾ ਵਰਤਾ ਕੇ ਆਪਣੇ ਉਪਦੇਸ਼ 'ਤੇ ਚਲਾ ਲਵੇ ਅਤੇ ਸਿੱਖ ਅਤੇ ਗੁਰੂ ਇੱਕੋ ਹੀ ਨੇ। ਧੰਨ ਗੁਰੂ ਨਾਨਕ। ਆਖੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਕੈਸੀ ਕਲਾ ਹੈ! ਰਾਜੇ ਸੁਧਰ ਸੈਨ ਦੇ ਰੋਮ ਰੋਮ 'ਚ ਬਿਜਲੀ ਵਰਗੀਆਂ ਚਰਨਾਟਾਂ ਛਿੜ ਰਹੀਆਂ ਨੇ, ਪਿਆਰ ਦੀਆਂ ਤਰੰਗਾਂ, ਅਤੇ ਉਹਨੂੰ ਸਵਾਦ ਆ ਰਿਹਾ, ਰਸ ਆ ਰਿਹਾ। ਕਹਿੰਦਾ ਮੱਥਾ ਟੇਕਣ ਦਾ ਵੀ ਆਨੰਦ ਆ ਗਿਆ ਅਤੇ ਅੱਗੇ ਤਾਂ ਫਿਰ ਪਤਾ, ਜੇ ਮੱਥਾ ਟੇਕਦਾ ਹੀ ਆਨੰਦ ਆ ਜਾਵੇ ਅੱਗੇ ਤਾਂ ਆਨੰਦ ਆਉਣਾ ਹੀ ਆਉਣਾ ਨਾ। ਸਾਧੂ ਹੀ ਉਹ ਹੈ ਜਿਹਨੂੰ ਦੇਖ ਕੇ ਆਨੰਦ ਆਵੇ, ਜਿਹਨੂੰ ਮੱਥਾ ਟੇਕ ਕੇ ਸਵਾਦ ਆਵੇ ਉਹ ਸਾਧੂ ਹੈ। ਜਿਹਦੇ ਕਮਰੇ 'ਚ ਬਹਿ ਕੇ ਵਾਹਿਗੁਰੂ 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 ਕਰਨ ਨੂੰ ਜੀ ਕਰੇ ਉਹ ਸਾਧੂ ਹੈ। ਕਈ ਲੋਕ ਪੁੱਛਦੇ ਆ, ਗਿਆਨੀ ਜੀ ਅਸਲੀ ਸੰਤ ਬ੍ਰਹਮ ਗਿਆਨੀ ਕਿਹੜਾ? ਹੁਣ ਕਿਹਦੇ ਮੱਥੇ 'ਤੇ ਲਿਖਿਆ ਜਿਹੜਾ ਦੱਸ ਦਈਏ? ਇੱਕੋ ਨਿਸ਼ਾਨੀ ਹੈ ਵੀ ਸਾਧੂ ਕੋਲ ਬਹਿ ਕੇ ਠੰਡ ਪੈਣੀ ਚਾਹੀਦੀ ਹੈ। ਜੇ ਠੰਡ ਪੈਂਦੀ ਹੈ ਦਰਸ਼ਨ ਕਰਕੇ ਤਾਂ ਸਾਧੂ ਹੈ, ਜੇ ਨਹੀਂ ਠੰਡ ਪੈਂਦੀ ਤਾਂ ਫਿਰ ਸਮਝੋ ਪਖੰਡੀ ਹੈ। ਪਰ ਆਪਾਂ ਕਿਸੇ ਨੂੰ ਚੰਗਾ ਮਾੜਾ ਕਾਹਨੂੰ ਕਹਿਣਾ? ਸਾਨੂੰ ਪਖੰਡੀਆਂ ਦੇ ਬਾਬਾ ਨਾਨਕ ਨਾ ਦਰਸ਼ਨ ਕਰਾਵੇ, ਸਾਧੂਆਂ ਦੇ ਹੀ ਕਰਾਵੇ। ਸਹੀ ਗੁਰਮੁਖ ਪਿਆਰੇ ਮੇਲੋ ਜੀ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ। ਹਾਂਜੀ,
ਭਿੱਖ ਪਿਖ ਗੁਰ ਦਈ ਪੀਠ ਪਰ ਥਾਪੀ।
ਇਧਰ ਸਤਿਗੁਰੂ ਵੀ ਦਿਆਲ ਹੋ ਗਏ। ਰਾਜਾ ਸੁਧਰ ਸੈਨ ਦੀ ਭਗਤੀ, ਰਾਜਾ ਸੁਧਰ ਸੈਨ ਦਾ ਪਿਆਰ ਦੇਖ ਕੇ ਸੱਚੇ ਪਾਤਸ਼ਾਹ ਸੱਜਾ ਹੱਥ ਉਹਦੀ ਪਿੱਠ ਤੇ ਧਰ ਕੇ ਥਾਪੀ ਦਿੱਤੀ ਹੈ।
ਉਠੋ ਭੂਪ ਅਤ ਪਾਪਰ ਤਾਪੀ।
ਕਹਿਣ ਲੱਗੇ ਰਾਜਨ ਉਠੋ, ਤੁਹਾਡਾ ਪ੍ਰਤਾਪ ਬਹੁਤ ਵੱਧ ਗਿਆ। ਆਖੋ ਸਤਨਾਮ ਸੇ ਸਭ ਤੋਂ ਜ਼ਿਆਦਾ ਪੂਰੇ ਬ੍ਰਹਮੰਡ ਵਿੱਚ ਪ੍ਰਤਾਪ ਕਾਹਦਾ? ਸਤਸੰਗ ਜੀ ਸੂਰਜ ਦਾ। ਸੂਰਜ ਦਾ ਪ੍ਰਤਾਪ ਸਭ ਤੋਂ ਜ਼ਿਆਦਾ ਹੈ। ਸੂਰਜ ਨਾਲ ਕੋਈ ਅੱਖਾਂ ਨਹੀਂ ਮਿਲਾ ਸਕਦਾ। ਸੂਰਜ ਨੂੰ ਕਿਹਨੇ ਪ੍ਰਕਾਸ਼ ਦਿੱਤਾ? ਸੂਰਜ ਨੂੰ ਪ੍ਰਕਾਸ਼ ਦਿੱਤਾ ਆਖੋ ਸਤਨਾਮ ਸ੍ਰੀ। ਸੂਰਜ ਨੂੰ ਕਿਹਨੇ ਪ੍ਰਤਾਪ ਦਿੱਤਾ? ਨਮੋ ਸੂਰਜ ਸੂਰਜੇ। ਸੂਰਜਾਂ ਦਾ ਮਹਾਂ ਸੂਰਜ ਅਕਾਲ ਪੁਰਖ। ਅਕਾਲ ਪੁਰਖ ਨੇ ਸੂਰਜ ਨੂੰ ਇੰਨਾ ਪ੍ਰਤਾਪ ਦਿੱਤਾ। ਸੂਰਜ ਨੇ ਵੀ ਪਹਿਲਾਂ ਮਹਾਰਾਜ ਦੀ ਅਰਬਾਂ ਸਾਲ ਬੰਦਗੀ ਕੀਤੀ ਸੀ। ਅਰਬਾਂ ਸਾਲ ਪਰਮੇਸ਼ਰ ਦੀ ਭਗਤੀ ਕੀਤੀ ਸੂਰਜ ਨੇ। ਅਰਬਾਂ ਸਾਲ, ਅਰਬਾਂ ਖਰਬਾਂ। ਸਰਬਲੋ ਪ੍ਰਕਾਸ਼ ਗ੍ਰੰਥ ਪੜ੍ਹੀਏ ਫਿਰ ਪਤਾ ਲੱਗਦਾ ਇਹ ਜਿੰਨੇ ਦੇਵੀ ਦੇਵਤੇ 33 ਕਰੋੜ, ਚੰਦਰਮਾ, ਸੂਰਜ, ਧਰਤੀ, ਵਾਯੂ, ਇਹਨਾਂ ਨੇ ਅਕਾਲ ਪੁਰਖ ਦੀ ਭਗਤੀ ਕੀਤੀ। ਜਿਉਂ ਜਿਉਂ ਮਹਾਰਾਜ ਦੀ ਪਰਮੇਸ਼ਰ ਦੀ ਭਗਤੀ ਕਰਦੇ ਗਏ, ਮਹਾਰਾਜ ਇਹਨਾਂ ਦੀ ਪਿੱਠ ਤੇ ਥਾਪੀ ਦਿੰਦੇ ਗਏ। ਗੁਰੂ ਨਾਨਕ ਦੇਵ ਜੀ ਇਹਨੇ ਥਾਪੀ ਦਿੱਤੀ, ਸੂਰਜ ਸੂਰਜ ਬਣ ਗਿਆ। ਆਖੋ ਸਤਨਾਮ ਸ੍ਰੀ। ਵੱਡਾ ਸੂਰਜ ਕੌਣ ਹੈ? ਨਮੋ ਸੂਰਜ ਸੂਰਜ। ਉਹ ਗੁਰੂ ਨਾਨਕ ਸਾਹਿਬ ਸੂਰਜਾਂ ਦੇ ਸੂਰਜ ਨੇ, ਕਰੋੜਾਂ ਸੂਰਜ ਨੇ ਉਹ ਪੈਦਾ ਕਰ ਸਕਦੇ। ਇਹ ਸੂਰਜ ਤਾਂ ਛੋਟਾ ਜਿਹਾ, ਗੁਰੂ ਨਾਨਕ ਦੇਵ ਜੀ ਦਾ ਅਰਬਾਂ ਖਰਬਾਂ ਸੂਰਜ ਬਣਾ ਦਿੱਤੇ, ਪ੍ਰਤਾਪ ਦੇਤਾ। ਸੁਧਰ ਸੈਨ ਨੂੰ ਕਹਿੰਦੇ ਜਾਓ, ਤੂੰ ਸਭ ਤੋਂ ਵੱਡਾ ਰਾਜਾ ਬਣ ਗਿਆ, ਤੇਰਾ ਪ੍ਰਤਾਪ ਇਹ ਧਰਤੀ ਤੇ ਬਹੁਤ ਹੋਵੇਗਾ।
ਨਿਰਪਤ ਸਤਾਰੇ ਤੋਏ ਸਮੀਪਾ।
ਮਹਾਰਾਜ ਕਹਿੰਦੇ ਰਾਜਾ ਸੁਧਰ ਸੈਨ, ਤੇਰੇ ਆਲੇ ਦੁਆਲੇ 17 ਰਾਜੇ ਰਾਜ ਕਰਦੇ ਆ। 17 ਰਾਜਿਆਂ ਦਾ ਤੇਰੇ ਨੇੜੇ ਰਾਜ ਹੈ। ਜਿਹੜੇ ਉਹ 17 ਰਾਜੇ ਰਿਆਸਤਾਂ ਦੇ ਮਾਲਕ ਹਨ,
ਸਭ ਕਹਿ ਪਇਓ ਤੂੰ ਹੀ ਅਵਨੀ ਪਾ।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ 17 ਦਾ ਤੂੰ ਵੱਡਾ ਰਾਜਾ ਬਣੇਗਾ, ਕਿਰਪਾ। ਸਾਧ ਸੰਗਤ ਜੀ ਇੱਥੇ ਸਭ ਕੁਛ ਹੈ। ਆਪਾਂ ਸਿਰ ਨਹੀਂ ਧਰਦੇ ਚਰਨਾਂ ਵਿੱਚ, ਸਾਡਾ ਦਿਮਾਗ ਹੋਰ ਪਾਸੇ ਗੇੜੇ ਲਾਈ ਜਾਂਦਾ। ਕਦੀ ਗੁਰੂ ਨਾਨਕ ਦੇ ਚਰਨਾਂ 'ਚ ਸੁਰਤੀ ਜੋੜ ਕੇ ਮੱਥਾ ਟੇਕੋ, ਸਾਨੂੰ ਵੀ ਮਹਾਰਾਜ ਕਰੋੜਾਂ ਬ੍ਰਹਮੰਡਾਂ ਦਾ ਰਾਜ ਇਸੇ ਵੇਲੇ ਹੁਣੇ ਹੀ ਦੇ ਦੇਣਗੇ। ਹੁਣੇ ਹੀ ਰਾਜ ਲੈਣਾ ਚਾਹੁੰਦੇ ਹੋ? ਸਿਰ ਤਾਂ ਰੱਖੋ। ਆਪਾਂ ਸਿਰ ਰੱਖਿਆ ਹੀ ਨਹੀਂ। ਰਾਜੇ ਨੇ ਸਿਰ ਰੱਖਿਆ ਚਰਨਾਂ ਵਿੱਚ, ਥਾਪੀ ਦਿੱਤੀ ਸਤਿਗੁਰਾਂ ਨੇ। ਗੁਰ ਥਾਪੀ ਦਿੱਤੀ ਕੰਡ ਜੀਓ, ਕੰਡ ਤੇ ਥਾਪੀ ਦਿੱਤੀ ਤੇ ਬਣਾ ਦਿੱਤਾ 17 ਰਾਜਿਆਂ 'ਚੋਂ ਵੱਡਾ ਰਾਜਾ। ਹਾਂਜੀ,
ਆਨ ਕਰੇਂਗੇ ਤਵ ਪਦ ਬੰਦਨ।
ਮਹਾਰਾਜ ਕਹਿੰਦੇ 17 ਰਾਜੇ ਤੇਰੇ ਤਾਬੇ ਚੱਲਣਗੇ, ਤੇਰੇ ਪੈਰਾਂ ਤੇ ਆ ਕੇ ਮੱਥਾ ਟੇਕਣਗੇ, ਨਮਸਕਾਰਾਂ ਕਰਨਗੇ। ਤੂੰ ਭਗਤੀ ਕੀਤੀ ਹੈ, ਤੂੰ ਸਿਮਰਨ ਕੀਤਾ ਹੈ।
ਜੇ ਨਾ ਆਏ ਚੜ ਕਰੋ ਨਿਕੰਦਨ।
ਮਹਾਰਾਜ ਕਹਿੰਦੇ ਜੇ ਕੋਈ ਆਕੀ ਹੋ ਗਿਆ ਨਾ, ਉਹ ਵੀ ਆਕੀ ਨਹੀਂ ਰਹਿ ਸਕੇਗਾ। ਜਿੱਧਰ ਤੂੰ ਚੜ੍ਹਾਈ ਕਰੇਗਾ ਉਹ ਫਤਿਹ ਕਰ ਲਵੇਗਾ। ਜਿੱਧਰ ਸਾਧ ਸੰਗਤ ਜੀ ਬੰਦਗੀ ਵਾਲੇ ਮਹਾਰਾਜਾ ਰਣਜੀਤ ਸਿੰਘ ਹੋਰੀ ਸ਼ੇਰੇ ਪੰਜਾਬ ਜਿੱਧਰ ਜਾਂਦੇ ਸੀ ਨਾ, ਉੱਧਰ ਫਤਿਹ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਕਿਸੇ ਜੰਗ 'ਚ ਹਾਰ ਕੇ ਤਾਂ ਨਹੀਂ ਆਏ। ਇਤਿਹਾਸ 50 ਸਾਲ ਦਾ ਪੜ੍ਹ ਲਓ। ਕਾਬਲ ਤੱਕ ਜਿੱਤ ਕੇ ਆਏ, ਲੇਹ ਲਦਾਖ ਤੱਕ ਜਿੱਤ ਕੇ ਆਏ, ਬਲੋਚਿਸਤਾਨ ਤੱਕ ਜਿੱਤ ਕੇ ਆਏ। ਐਡਾ ਵੱਡਾ ਰਾਜ ਸੀ, ਦੇਗ ਤੇਗ ਫਤਿਹ। ਮਹਾਰਾਜਾ ਰਣਜੀਤ ਸਿੰਘ ਨੂੰ ਕੀ ਤਾਕਤ ਸੀ ਵੀ ਉਹ ਜਿੱਧਰ ਜਾਂਦਾ ਸੀ ਫਤਿਹ ਹੁੰਦੀ ਸੀ? ਤਾਕਤ ਇਹ ਸੀ ਕਿ ਉਹਨੇ ਸਤਿਗੁਰਾਂ ਦੀ ਭਗਤੀ ਕੀਤੀ ਸੀ। ਉਹ ਗੁਰੂ ਰਾਮਦਾਸ ਤੋਂ ਆਸ਼ੀਰਵਾਦ ਲੈਂਦਾ ਸੀ। ਸ੍ਰੀ ਹਰਿਮੰਦਰ ਸਾਹਿਬ ਅਰਦਾਸਾ ਹੁੰਦਾ ਸੀ, ਅਕਾਲ ਤਖ਼ਤ ਅਰਦਾਸਾ ਹੁੰਦਾ ਸੀ। ਮਹਾਰਾਜ ਖਾਲਸਾ ਫੌਜਾਂ ਚੜ੍ਹਨ ਲੱਗੀਆਂ ਨੇ, ਸਹਾਇਤਾ ਕਰਿਆ ਜੇ। ਜਿਹੜਾ ਭਗਤੀ ਨਾਲ ਅਰਦਾਸ ਕਰਕੇ ਤੁਰੇ ਉਹਦੀ ਹਰ ਮੈਦਾਨ ਫਤਿਹ ਹੈ। ਜਿੱਧਰ ਵੀ ਜਾਏਗਾ ਤੇਰੀ ਫਤਿਹ ਹੋਏਗੀ, ਤੇਰੇ ਸਾਹਮਣੇ ਕੋਈ ਅੜੇਗਾ ਨਹੀਂ। ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ, ਗੁਰੂ ਨਾਨਕ ਸਾਹਿਬ ਰਾਜੇ ਸੁਧਰ ਸੈਨ ਨੂੰ ਵਰਦਾਨ ਦੇ ਰਹੇ ਨੇ। ਹਾਂਜੀ,
ਪ੍ਰੇਮ ਅਦਕ ਜਬ ਤੈ ਕਾ ਦੇਖਾ,
ਜਦੋਂ ਰਾਜੇ ਸੁਧਰ ਸੈਨ ਦਾ ਪਿਆਰ ਵੇਖਿਆ।
ਦੀਨੋ ਬਰ ਹੈ ਰਾਜ ਵਿਸ਼ੇਖਾ,
ਮਹਾਰਾਜ ਵਰ ਦੇ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਕਹਿੰਦੇ ਵਿਸ਼ੇਖਾ, ਬਹੁਤ ਵੱਡਾ ਰਾਜ ਹੋਏਗਾ, ਬਹੁਤ ਪ੍ਰਤਾਪ ਹੋਏਗਾ, ਬੜਾ ਜਾਹੋ ਜਲਾਲ ਹੋਏਗਾ, ਜਿੱਧਰ ਨਜ਼ਰ ਕਰੇਗਾ ਫਤਿਹ ਹੋਵੇਗੀ।
ਸੁਧਰ ਸੈਨ ਸੁਨ ਕਰ ਹਰ ਖਾਨਾ,
ਰਾਜਾ ਸੁਧਰ ਸੈਨ ਇਹ ਵਰਦਾਨ ਲੈ ਕੇ ਖੁਸ਼ ਹੋਇਆ, ਪ੍ਰਸੰਨ ਹੋਇਆ, ਕਿਉਂਕਿ ਰਾਜਿਆਂ ਨੂੰ ਸਾਧ ਸੰਗਤ ਜੀ ਆਪਣੇ ਰਾਜ ਵਧਾਉਣ ਦੀ ਬੜੀ ਵੱਡੀ ਲਾਲਸਾ ਹੁੰਦੀ ਹੈ। ਇਹ ਕੁਦਰਤੀ ਹੈ, ਪਰਮਾਤਮਾ ਦੀ ਮਾਇਆ, ਪ੍ਰਭੂ ਦੀ ਲੀਲਾ ਹੈ। ਰਾਜਿਆਂ ਦੇ ਅੰਦਰ ਲਾਲਸਾ ਹੁੰਦੀ ਸਾਰੀ ਦੁਨੀਆਂ ਦੇ ਸਾਡਾ ਹੀ ਰਾਜ ਹੋਵੇ। ਖੁਸ਼ ਹੋਇਆ ਕਿ ਮੈਨੂੰ ਗੁਰੂ ਜੀ ਨੇ 17 ਰਾਜਿਆਂ ਚੋਂ ਵੱਡਾ ਰਾਜਾ ਬਣਾ ਦਿੱਤਾ ਹੈ।
ਸ੍ਰੀ ਕਰਤਾਰ ਸਮਾਨ ਪਛਾਨਾ,
ਗੁਰੂ ਨਾਨਕ ਸਾਹਿਬ ਵੱਲ ਵੇਖਿਆ, ਦਰਸ਼ਨ ਕੀਤੇ, ਉਹਨੂੰ ਨਜ਼ਰ ਆਇਆ ਕਿ ਰੱਬ ਬੈਠਾ ਹੈ। ਰੱਬ ਆਖੋ ਸਤਨਾਮ ਸ੍ਰੀ, ਵੀ ਸੰਤ ਜਾਂ ਫਕੀਰ ਜਾਂ ਸਾਧੂ ਜਿਵੇਂ ਆਪਾਂ ਸਮਝਦੇ ਹਾਂ ਨਾ, ਵੈਸੇ ਜਿੰਨੇ ਵੀ ਸਾਧੂ ਨੇ ਰੱਬ ਹੀ ਹੁੰਦੇ ਨੇ, ਹੋਣ ਸਾਧੂ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਆਖੋ ਸਤਨਾਮ ਸ੍ਰੀ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਫਰਕ ਨਹੀਂ ਹੈ, ਪਰ ਸਾਡੀ ਦ੍ਰਿਸ਼ਟੀ ਨਹੀਂ ਬਣ ਸਕਦੀ। ਸਾਡੀ ਦ੍ਰਿਸ਼ਟੀ ਹੁੰਦੀ ਹੈ ਵੀ ਬਾਬਾ ਆਮ ਐਵੇਂ ਹੀ ਹੈ, ਉਹਨੂੰ ਪਰਖ ਹੋ ਗਈ, ਪਤਾ ਲੱਗ ਗਿਆ ਕਿ ਬਾਬਾ ਐਵੇਂ ਨਹੀਂ ਹੈ, ਬਾਬਾ ਰੱਬ ਹੈ, ਬਾਬਾ ਪਰਮੇਸ਼ਰ ਹੈ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋ। ਪਰਮੇਸ਼ਰ ਅਕਾਲ ਪੁਰਖ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਰੂਪ ਜਾਣ ਲਿਆ।
ਦੋਹਰਾ ਬਿਨੈ ਕਰੀ ਕਰ ਬੰਦ ਕੈ, ਲੈ ਚੱਲਿਆ ਨਿਜ ਧਾਮ।
ਮਹਾਰਾਜ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਰਾਜਾ ਸੁਧਰ ਸੈਨ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਦੇ ਘਰ ਚਰਨ ਪਾਓ, ਕਿਉਂਕਿ ਜਿੱਥੇ ਤੁਹਾਡੇ ਚਰਨ ਪੈ ਜਾਣਗੇ ਉਹ ਧਰਤੀ ਪਵਿੱਤਰ ਹੋ ਜਾਏਗੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਕਿਰਪਾ ਕਰੋ ਮੇਰੇ ਘਰ ਚੱਲੋ ਮਹਾਰਾਜ, ਚਰਨ ਪਾਓ। ਆਪਣੇ ਘਰ ਲੈ ਚੱਲਿਆ ਰਾਜਾ।
ਇੱਕ ਮਾਸ ਤੈ ਠਾਂ ਰਹੇ ਪੂਰਨ ਕਿੰਕਰ ਕਾਮ,
ਆਪਣੇ ਸੇਵਕਾਂ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ, ਮਨੋਕਾਮਨਾ ਪੂਰੀਆਂ ਕਰਨ ਵਾਲੇ, ਮਨੋਰਥ ਪੂਰੇ ਕਰਨ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਰਾਜੇ ਸੁਧਰ ਸੈਨ ਦਾ ਪ੍ਰੇਮ ਦੇ ਕੇ ਇੱਕ ਮਹੀਨਾ ਉੱਥੇ ਰਹੇ, ਇੱਕ ਮਹੀਨਾ ਰਾਜੇ ਸੁਧਰ ਸੈਨ ਦੀ ਰਾਜਧਾਨੀ ਨੂੰ ਭਾਗ ਲਾਏ, ਉੱਥੋਂ ਦੇ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ, ਭਗਤੀ ਕਰਾਈ, ਪਰਮੇਸ਼ਰ ਦਾ ਰਾਹ ਦੱਸਿਆ। ਉਹ ਮੜੀਆਂ ਮਸਾਣਾਂ ਨੂੰ ਪੂਜਦੇ ਸਨ, ਭੂਤਾਂ ਪ੍ਰੇਤਾਂ ਨੂੰ ਪੂਜਦੇ ਸਨ, ਇੱਧਰ ਉੱਧਰ ਭਟਕਦੇ ਸਨ। ਮਹਾਰਾਜ ਨੇ ਆਖਿਆ, ਭਾਈ ਪਰਮੇਸ਼ਰ ਦੀ ਬੰਦਗੀ ਕਰਿਆ ਕਰੋ, ਸਭ ਤੋਂ ਵੱਡਾ ਉਹ ਹੈ। ਜੜ ਨੂੰ ਪਾਣੀ ਦੇ ਦਿਓ, ਬਾਕੀ ਆਪੇ ਹੀ ਸਾਰਾ ਹਰਾ ਭਰਾ ਹੋ ਜਾਂਦਾ। ਅਕਾਲ ਪੁਰਖ ਦੀ ਪੂਜਾ ਕਰ ਲਓ, 33 ਕਰੋੜ ਦੇਵਤੇ ਵਿੱਚ ਹੀ ਆ ਜਾਂਦੇ ਆ, ਪੀਰ ਫਕੀਰ ਸਭ ਵਿੱਚ ਹੀ ਆ ਜਾਂਦੇ ਆ। ਇਸ ਕਰਕੇ ਗੁਰੂ ਘਰ 'ਚ ਇੱਕ ਦੀ ਪੂਜਾ ਹੈ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨ। ਗੁਰੂ ਘਰ ਦੇ ਵਿੱਚ ਕਿਸੇ ਮੜੀ ਮਸਾਣੀ ਦੀ, ਕਿਸੇ ਪੀਰ ਫਕੀਰ ਦੀ, ਕਿਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਿਉਂ ਨਹੀਂ ਕੀਤੀ? ਕਿਉਂਕਿ ਇਹ ਸਾਰੀਆਂ ਟਾਹਣੀਆਂ ਨੇ, ਇੱਕ ਟਾਹਣੀ ਨੂੰ ਤੁਸੀਂ ਪੂਜ ਲਓਗੇ ਦੂਜੀ ਰਹਿ ਜਾਏਗੀ, ਦੂਜੀ ਨੂੰ ਪੂਜ ਲਓਗੇ ਤੀਜੀ ਰਹਿ ਜਾਏਗੀ, ਪਰ ਜੇ ਜੜ ਨੂੰ ਪਾਣੀ ਦੇ ਤਾ ਸਾਰੀਆਂ ਦਾ ਵਿੱਚ ਹੀ ਹੋ ਜਾਏਗਾ। ਆਖੋ ਸਤਨਾਮ ਸ੍ਰੀ। ਸ਼ਕਤੀ ਸਾਰਿਆਂ ਦੀ ਅਕਾਲ ਪੁਰਖ ਤੋਂ ਆ ਰਹੀ ਹੈ, ਉੱਥੋਂ ਊਰਜਾ ਲੈ ਰਹੇ ਨੇ। ਵੱਡਾ ਜਿਹੜਾ ਵੱਡਾ ਖਜ਼ਾਨਾ ਹੈ ਨਾ ਪਾਵਰ ਦਾ, ਉਹ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਉਹਨੂੰ ਪੂਜੋ, ਕਿਉਂ ਨਾ ਜਪੋ ਤਾਕੋ ਤੁਮ ਭਾਈ, ਅੰਤ ਕਾਲ ਜੋ ਹੋਏ ਸਹਾਈ। ਸ੍ਰੀ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਕਿਉਂ ਨੀ ਤੁਸੀਂ ਉਸ ਨੂੰ ਮੁੱਢ ਨੂੰ ਜਪਦੇ, ਕਿਉਂ ਨੀ ਅਕਾਲ ਪੁਰਖ ਨੂੰ ਪੂਜਦੇ ਜਿਹਨੇ ਅੰਤ ਕਾਲ ਸਹਾਇਤਾ ਕਰਨੀ ਹੈ। ਬਾਕੀ ਜਿਹੜੇ ਦੇਵੀ ਦੇਵਤੇ ਨੇ, ਇਹ ਤੁਹਾਨੂੰ ਜਿਵੇਂ ਅੰਬ ਦੇ ਬੂਟੇ ਕੋਲ ਜਾਓਗੇ ਤੇ ਅੰਬ ਦਾ ਫਲ ਮਿਲ ਸਕਦਾ ਹੈ, ਪਰ ਸੇਬ ਨਹੀਂ ਮਿਲ ਸਕਦਾ ਖਾਣ ਨੂੰ। ਅਮਰੂਦ ਦੇ ਬੂਟੇ ਕੋਲ ਅਮਰੂਦ ਤਾਂ ਮਿਲ ਸਕਦਾ, ਜਾਮਣੂ ਨਹੀਂ ਮਿਲ ਸਕਦਾ ਖਾਣ ਨੂੰ। ਜਾਮਣ ਦੇ ਬੂਟੇ ਕੋਲ ਜਾਮਣ ਤਾਂ ਮਿਲ ਸਕਦਾ, ਪਰ ਤੁਹਾਨੂੰ ਆੜੂ ਜਾਂ ਹੋਰ ਕੋਈ ਫਲ ਨਹੀਂ ਮਿਲ ਸਕਦਾ। ਦੇਵੀ ਦੇਵਤਿਆਂ ਦੀ ਵੱਖਰੀ ਵੱਖਰੀ ਡਿਊਟੀ ਹੈ। ਸੂਰਜ ਦੀ ਪੂਜਾ ਕਰੋਗੇ ਤੁਹਾਨੂੰ ਪ੍ਰਕਾਸ਼ ਮਿਲ ਜਾਏਗਾ, ਪਰ ਹਨੇਰਾ ਲੈਣਾ ਹੋਵੇ ਤੇ ਕਿੱਥੋਂ ਲਓਗੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਛਾਂ ਲੈਣੀ ਹੋਈ ਉਹ ਕਿੱਥੋਂ ਲਓਗੇ? ਕਹਿੰਦੇ ਤੁਸੀਂ ਸਾਰਾ ਕੁਝ ਲੈਣਾ ਇੱਕੋ ਕੋਲ ਚਲੇ ਜਾਓ, ਸਾਰਾ ਕੁਝ ਮਿਲ ਜਾਏਗਾ। ਅਕਾਲ ਪੁਰਖ ਕੋਲੋਂ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਦੇਵੀ ਦੇਵਤਿਆਂ ਦੀ ਵੱਖਰੀ ਵੱਖਰੀ ਡਿਊਟੀ, ਕੋਈ ਇੱਕ ਚੀਜ਼ ਦੇ ਸਕਦਾ, ਕੋਈ ਦੋ ਦੇ ਸਕਦਾ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਨੇ, ਤਾਂ ਮਹਾਰਾਜ ਰਾਤ ਨੂੰ ਜਾਗਿਆ 12-1 ਵਜੇ, ਭਾਈ ਲਹਿਣਾ ਜੀ, ਕੀ ਦੇਖਿਆ ਕਿ ਇੱਕ ਔਰਤ, ਇੱਕ ਬੀਬੀ, ਬੜੀ ਦੈਵੀ ਪ੍ਰਕਾਸ਼ ਵਾਲੀ, ਬੜੇ ਜਾਹੋ ਜਲਾਲ ਵਾਲੀ, ਝਾੜੂ ਫੇਰਦੀ ਹੈ। ਜਿੱਧਰ ਨਿਗਾਹ ਮਾਰਦੀ ਹੈ ਉਧਰ ਫੁੱਲ ਖਿੜ ਜਾਂਦੇ ਹੈ, ਉਹਦੀ ਨਿਗਾਹ ਵਿੱਚ ਸ਼ਕਤੀ ਹੈ। ਉਹ ਜਿੱਧਰ ਨਿਗਾਹ ਫੇਰਦੀ ਹੈ ਉਧਰ ਪ੍ਰਕਾਸ਼ ਹੋ ਜਾਂਦਾ। ਭਾਈ ਲਹਿਣਾ ਜੀ ਹੈਰਾਨ ਹੋਏ ਵੀ ਇਹ ਕੋਈ ਮਾਮੂਲੀ ਔਰਤ ਨਹੀਂ ਹੈ, ਇਹਦੀ ਨਿਗਾਹ ਨਾਲ ਅੱਧ ਖਿੜੇ ਫੁੱਲ ਖਿੜ ਰਹੇ ਨੇ, ਇਹਦੀ ਨਿਗਾਹ ਨਾਲ ਕਲੀਆਂ ਖਿੜ ਰਹੀਆਂ ਨੇ, ਇਹਦੀ ਨਿਗਾਹ ਨਾਲ ਪ੍ਰਕਾਸ਼ ਹੋ ਰਿਹਾ, ਇਹ ਕੌਣ ਹੈ? ਕਹਿਣ ਲੱਗੇ, ਮਾਤਾ ਤੂੰ ਕੌਣ ਹੈ? ਕਹਿੰਦੀ ਤੂੰ ਨਹੀਂ ਜਾਣਦਾ ਮੈਨੂੰ? ਨਾ ਮਾਤਾ, ਮੈਂ ਨਹੀਂ ਜਾਣਦਾ। ਭਲਿਆ, ਤੂੰ ਤੇ ਹਰ ਸਾਲ ਮੇਰੀ ਯਾਤਰਾ ਕਰਨ ਆਉਂਦਾ, ਮੈਂ ਜਵਾਲਾ ਰਾਣੀ ਆ, ਮਾਂ ਸ਼ਕਤੀ, ਤੇ ਮੇਰੇ ਕੋਲ ਤੂੰ ਆਉਂਦਾ, ਮੇਰੀ ਭਗਤੀ ਕਰਦਾ, ਤੂੰ ਮੇਰਾ ਭਗਤ ਹੈ। ਮਾਤਾ ਤੂੰ ਇੱਥੇ ਕਿਵੇਂ? ਹੱਥ ਜੋੜ ਲਏ, ਮੱਥਾ ਟੇਕ ਕੇ ਕਹਿਣ ਲੱਗੇ, ਮਾਂ ਤੂੰ ਇੱਥੇ ਕਿਵੇਂ? ਉਹ ਕਹਿਣ ਲੱਗੀ, ਭਗਤਾ, ਜਿਹੜੀਆਂ ਦਾਤਾਂ ਮੈਂ ਤੇਰੇ ਵਰਗਿਆਂ ਨੂੰ ਦਿੰਦੀ ਹਾਂ ਨਾ, ਸਾਰਾ ਦਿਨ ਵੰਡਦੀ ਹਾਂ, ਉਹ ਮੈਂ ਇੱਥੋਂ ਲੈ ਕੇ ਜਾਂਦੀ ਹਾਂ। ਇਹ ਵੱਡਾ ਦਰਬਾਰ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਐਸਾ ਮਹਾਰਾਜ ਦਾ, ਪਰਮੇਸ਼ਰ ਦਾ ਸਰੂਪ ਭਾਈ ਤੁਸੀਂ ਜਪਿਆ ਕਰੋ, ਕਿਸੇ ਦੇਵੀ ਦੇਵਤਾ ਦੀ ਨਿੰਦਾ ਨਹੀਂ ਕਰਨੀ। ਆਖੋ ਸਤਨਾਮ ਸ੍ਰੀ ਗੁਰੂ। ਘਰ ਚ ਕਿਸੇ ਦੀ ਨਿੰਦਾ ਨਹੀਂ ਕਰਨੀ। ਸਭ ਸ਼ਕਤੀਆਂ ਅਕਾਲ ਪੁਰਖ ਦੀਆਂ ਥਾਪੀਆਂ ਹੋਈਆਂ ਨੇ, ਪਰ ਪੂਜਾ ਅਕਾਲ ਪੁਰਖ ਦੀ ਕਰਨੀ ਹੈ। ਇਹ ਦੇਖੋ ਨੁਕਤਾ ਹੈ। ਅਸੀਂ ਕੀ ਕਰਦੇ ਹਾਂ? ਅਕਾਲ ਪੁਰਖ ਦੀ ਪੂਜਾ ਤੇ ਕਰਦੇ ਕੋਈ ਨਹੀਂ, ਦੇਵੀ ਦੇਵਤਿਆਂ ਦੀ ਨਿੰਦਾ ਜ਼ਰੂਰ ਕਰਨ ਲੱਗ ਜਾਂਦੇ ਹਾਂ। ਨਿੰਦਾ ਵੀ ਨਹੀਂ ਕਰਨੀ, ਪੂਜਾ ਅਕਾਲ ਪੁਰਖ ਦੀ ਕਰਨੀ ਹੈ। ਦੇਖੋ ਇਹ ਨੁਕਤਾ ਜੇ, ਗੁਰਮਤ ਦਾ ਇਹ ਨੁਕਤਾ ਜੇ। ਸ਼ਕਤੀਆਂ ਸਾਰੀਆਂ ਉਹਦੀਆਂ, ਕਿਉਂਕਿ ਕੋਈ ਦੂਜਾ ਤਾਂ ਹੈ ਹੀ ਨਹੀਂ ਨਾ, ਇੱਕੋ ਇੱਕੋ ਹੀ ਪਸਾਰਾ ਪਸਰਿਆ, ਸਭ ਮੈਂ ਜੋਤ ਜੋਤ ਹੈ, ਸਾਰੇ ਦੇਵੀ ਦੇਵਤਿਆਂ ਚ ਉਸੇ ਦੀ ਜੋਤ ਹੈ। ਆਪਾਂ ਉਸ ਪਰਮ ਜੋਤ ਨੂੰ ਜਪਣਾ ਹੈ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨ। ਗੁਰੂ ਨਾਨਕ ਦੇਵ ਜੀ ਬਿਸੀਅਰ ਦੇਸ਼ ਦੇ ਲੋਕਾਂ ਨੂੰ ਕਹਿੰਦੇ, ਭਾਈ ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਚ ਲੱਗੇ ਹੋਏ ਹੋ, ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ। ਭਾਈ ਭਗੀਰਥ ਮਾਤਾ ਕਾਲੀ ਦਾ ਉਪਾਸ਼ਕ ਸੀ, ਨਕੋਦਰ ਦੇ ਕੋਲ ਮਲਸੀਆਂ ਪਿੰਡ ਦਾ ਚੌਧਰੀ ਸੀ। ਉਹ ਬੜਾ ਭਾਰੀ ਤਪੱਸਵੀ ਸੀ, ਉਹਨੇ ਤਪ ਕਰਕੇ ਮਾਂ ਕਾਲੀ ਪ੍ਰਗਟ ਕਰ ਲਈ ਸੀ। ਮਾਤਾ ਪ੍ਰਗਟ ਹੋਈ, ਕਹਿਣ ਲੱਗੀ ਪੁੱਤਰ ਕੀ ਮੰਗਦਾ? ਕਹਿੰਦਾ ਮੁਕਤੀ। ਉਹ ਕਹਿੰਦੀ ਮੈਂ ਤੈਨੂੰ ਰਾਜ ਦੇ ਸਕਦੀ ਹਾਂ, ਭਾਗ ਦੇ ਸਕਦੀ ਹਾਂ, ਹਰ ਕੋਈ ਚੀਜ਼ ਦੇ ਸਕਦੀ ਹਾਂ, ਮੁਕਤੀ ਨਹੀਂ ਮੈਂ ਦੇ ਸਕਦੀ, ਮੁਕਤੀ ਮੇਰੇ ਕੋਲ ਨਹੀਂ ਹੈ। ਮੈਨੂੰ ਜੋ ਅਕਾਲ ਪੁਰਖ ਨੇ ਦਿੱਤਾ ਮੈਂ ਉਹ ਤਾਂ ਦੇ ਸਕਦੀ ਹਾਂ ਤੈਨੂੰ, ਪਰ ਜਿਹੜੀ ਚੀਜ਼ ਮੇਰੇ ਪਹਿਰੇ ਤੋਂ ਬਾਹਰ ਹੈ ਉਹ ਮੈਂ ਨਹੀਂ ਦੇ ਸਕਦੀ। ਕਹਿਣ ਲੱਗਾ ਮਾਂ ਫਿਰ ਉਹ ਕਿੱਥੋਂ ਮਿਲੇਗੀ? ਕਹਿਣ ਲੱਗੀ ਉਹ ਇੱਥੋਂ ਮਲਸੀਆਂ ਤੋਂ ਲਾਗੇ ਹੀ ਸੁਲਤਾਨਪੁਰ ਨਗਰ ਹੈ, ਉੱਥੇ ਮੋਦੀ ਖਾਨਾ ਹੈ, ਉਸ ਮੋਦੀ ਖਾਨੇ 'ਚ ਅਕਾਲ ਪੁਰਖ ਮਹਾਰਾਜ ਪਰਮੇਸ਼ਰ ਮੋਦੀ ਦਾ ਰੂਪ ਧਾਰ ਕੇ ਬੈਠੇ ਹੋਏ ਨੇ, ਸਧਾਰਨ ਜੇ ਰੂਪ ਦੇ ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਕਰਕੇ ਜਾਣੇ ਜਾਂਦੇ ਨੇ, ਜਾਓ ਉਹਨਾਂ ਦੇ ਦਰਸ਼ਨ ਕਰੋ, ਉਹ ਮੁਕਤੀ ਦੇ ਸਕਦੇ ਨੇ। ਤੋ ਸਾਧ ਸੰਗਤ ਜੀ, ਹਰ ਇੱਕ ਦੀ ਆਪਣੀ ਆਪਣੀ ਡਿਊਟੀ ਹੈ, ਪਰ ਜਿਹੜਾ ਅਸਲੀ ਪਦਾਰਥ ਹੈ, ਮੁਕਤ ਪਦਾਰਥ, ਆਪਾਂ ਸਾਰਿਆਂ ਨੂੰ ਚਾਹੀਦਾ ਕੀ ਹੈ? ਮੁਕਤ ਪਦਾਰਥ, ਕਿਉਂਕਿ ਮੁਕਤੀ ਤੋਂ ਬਿਨਾਂ ਸੁੱਖ ਨਹੀਂ ਮਿਲਣਾ, ਮੁਕਤੀ ਤੋਂ ਬਿਨਾਂ ਸੁੱਖ ਨਹੀਂ, ਜਨਮ ਮਰਨ ਹੈ, ਆਵਾਗਮਨ ਹੈ, ਦੁੱਖ ਹੀ ਦੁੱਖ ਨੇ, ਉਹ ਚੀਜ਼ ਮਿਲਣੀ ਗੁਰੂ ਨਾਨਕ ਸਾਹਿਬ ਕੋਲ। ਅਤੇ ਗੁਰੂ ਨਾਨਕ ਸਾਹਿਬ ਕਿਵੇਂ ਦੇਣਗੇ? ਨਾਮ ਜਪਾ ਕੇ। ਵਿਸ਼ਰ ਦੇਸ਼ ਦੇ ਲੋਕਾਂ ਨੂੰ ਨਾਮ ਜਪਣੇ ਲਾ ਦਿੱਤਾ ਸਤਿਗੁਰਾਂ ਨੇ।
ਚੋਪਈ ਸ਼੍ਰੀ ਗੁਰ ਪਾਨੇ ਨਰੇਸ਼ ਸੁਨੀ ਜੈ।
ਮਹਾਰਾਜ ਰਾਜੇ ਸੁਧਰ ਸੈਨ ਨੂੰ ਕਹਿੰਦੇ ਸੁਣੋ ਰਾਜਾ,
ਝੰਡੇ ਕੀ ਸਮਤਾ ਨੈ ਕੀ ਜੈ।
ਮਹਾਰਾਜ ਕਹਿੰਦੇ ਭਾਈ ਤੂੰ ਰਾਜਾ ਤਾਂ ਹੈ, ਸਾਡਾ ਸੇਵਕ ਹੈ, ਪਰ ਇੱਕ ਗੱਲ ਯਾਦ ਰੱਖੀ, ਭਾਈ ਝੰਡੇ ਦੀ ਬਰਾਬਰੀ ਨਾ ਕਰੀ, ਇਹ ਨਾ ਸਮਝੀ ਵੀ ਇਹ ਤਰਖਾਣ ਹੈ, ਮੰਜੀਆਂ ਠੋਕਦਾ ਹੈ, ਮੰਜੀਆਂ ਬੁਣਦਾ ਹੈ, ਗਰੀਬ ਹੈ। ਰਾਜਾ ਤੈਨੂੰ ਅਸੀਂ ਬਣਾ ਦਿੱਤਾ ਵੱਡਾ, ਪਹਿਲਾਂ ਵੀ ਤੂੰ ਰਾਜਾ ਪਰ ਹੁਣ ਵੱਡਾ ਕਰਤਾ, ਹੰਕਾਰ 'ਚ ਆ ਕੇ ਕਿਤੇ ਝੰਡੇ ਦੀ ਬਰਾਬਰੀ ਨਾ ਕਰ ਬੈਠੀ, ਕਿਉਂਕਿ ਪੰਡਿਤ ਗੁਣੀ ਛਤਰਪਤ ਰਾਜਾ, ਅਗਲੀ ਪੰਕਤੀ ਹੈ, ਭਗਤ ਬਰਾਬਰ ਹੋਰ ਨਾ ਕੋਏ। ਪੰਡਿਤ ਪੜ੍ਹੇ ਲਿਖੇ ਨੂੰ ਕਹਿੰਦੇ ਗੁਣੀ ਛਤਰਪਤੀ ਰਾਜਾ ਹੋਵੇ, ਸਭ ਆਪਣੀ ਆਪਣੀ ਥਾਂ ਤੇ ਸਤਿਕਾਰਯੋਗ ਨੇ। ਰਾਜਾ ਵੀ ਸਤਿਕਾਰਯੋਗ ਹੁੰਦਾ ਹੈ, ਕਿਉਂ? ਰਾਜੇ ਨੂੰ ਪਰਮੇਸ਼ਰ ਨੇ ਤਾਕਤ ਦਿੱਤੀ ਹੁੰਦੀ ਹੈ, ਉਹਨੂੰ ਵੀ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ, ਉਹਦਾ ਵੀ ਤਪ ਹੁੰਦਾ ਹੈ, ਪਰ ਭਗਤ ਬਰਾਬਰ ਨਹੀਂ ਹੁੰਦਾ, ਭਗਤ ਉਸ ਤੋਂ ਉੱਚਾ ਹੁੰਦਾ। ਮਹਾਰਾਜ ਕਹਿੰਦੇ ਝੰਡਾ ਸਾਡਾ ਭਗਤ ਹੈ, ਉਹਦੀ ਬਰਾਬਰੀ ਨਾ ਕਰੀ ਕਿਤੇ, ਭੁੱਲ ਕੇ ਵੀ ਉਹਦੀ ਬੇਅਦਬੀ ਨਾ ਕਰੀ। ਜਿਹੜਾ ਸਾਡੇ ਭਗਤਾਂ ਦੀ ਬੇਅਦਬੀ ਕਰੇਗਾ ਉਹ ਸਾਡੀ ਖੁਸ਼ੀ ਨਹੀਂ ਲੈ ਸਕੇਗਾ। ਬਸ ਇੱਕੋ ਹੀ ਨੁਕਤਾ ਯਾਦ ਰੱਖਣਾ ਸਾਧ ਸੰਗਤ ਜੀ, ਰੱਬ ਰੁੱਸ ਜਾਵੇ ਮਨਾ ਲਾਂਗੇ, ਜੇ ਰੱਬ ਦੇ ਭਗਤਾਂ ਨੂੰ ਰੁਸਾਤਾ ਰੱਬ ਨੇ ਕੋਈ ਨਹੀਂ ਮੰਨਣਾ, ਰੱਬ ਉਦੋਂ ਮੰਨੇਗਾ ਜਦੋਂ ਭਗਤਾਂ ਨੂੰ ਮਨਾਵਾਂਗੇ। ਜਦੋਂ ਅਮਰੀਕ ਭਗਤ ਰਾਜਾ ਸੀਗਾ ਉਹ, ਪਰ ਹੈ ਭਗਤ ਸੀ, ਦੁਰਬਾਸ਼ੇ ਰਿਸ਼ੀ ਨੇ ਉਹਨੂੰ ਪਰੇਸ਼ਾਨ ਕੀਤਾ ਸੀ, ਲੰਮੀ ਸਾਖੀ ਹੈ ਮੈਂ ਉੱਧਰ ਨਹੀਂ ਜਾਣਾ। ਫਿਰ ਦੁਰਬਾਸ਼ੇ ਨੂੰ ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਭਜਾਇਆ ਸੀ ਅੱਗੇ ਅੱਗੇ, ਉਹ ਬ੍ਰਹਮਾ ਜੀ ਕੋਲ ਵੀ ਗਿਆ, ਇੰਦਰ ਕੋਲ ਵੀ ਗਿਆ, ਸ਼ਿਵ ਜੀ ਕੋਲ ਵੀ ਗਿਆ, 33 ਕਰੋੜ ਦੇਵਤਿਆਂ ਕੋਲ ਦੌੜਿਆ ਫਿਰਿਆ, ਭਗਵਾਨ ਵਿਸ਼ਨੂੰ ਦੇ ਪੈਰੀ ਪੈ ਗਿਆ, ਕਹਿੰਦਾ ਤੁਸੀਂ ਸੁਦਰਸ਼ਨ ਛੱਕੇ ਛੱਡਿਆ, ਇਹਦੇ ਤੋਂ ਬਚਾ ਲਓ। ਭਗਵਾਨ ਕਹਿੰਦੇ ਮੈਂ ਨਹੀਂ ਬਚਾਉਣਾ, ਮੇਰੇ ਭਗਤ ਨੂੰ ਪਰੇਸ਼ਾਨ ਕਰਦਾ, ਉਹਦੇ ਪੈਰੀ ਪੈ ਜਾ, ਜੇ ਉਹ ਮਾਫ ਕਰ ਦੇ ਮੈਂ ਵੀ ਕਰ ਦਿਆਂਗਾ। ਇਸ ਕਰਕੇ ਮਹਾਰਾਜ ਕਹਿੰਦੇ ਸਾਡੇ ਸਿੱਖਾਂ ਨੂੰ ਨਹੀਂ ਤੰਗ ਕਰਨਾ, ਰਾਜਾ ਕੋਈ ਵੀ ਹੈ ਉਹਦਾ ਰਾਜ ਉਹਨਾਂ ਚਿਰ ਰਹਿੰਦਾ ਜਿੰਨਾ ਚਿਰ ਉਹ ਭਗਤਾਂ ਦੀ ਸੇਵਾ ਕਰਦਾ। ਜਦੋਂ ਸੰਤਾਂ ਭਗਤਾਂ ਮਹਾਂਪੁਰਸ਼ਾਂ ਨੂੰ ਪਰੇਸ਼ਾਨ ਕਰਦਾ ਰਾਜ ਨਸ਼ਟ ਹੋ ਜਾਂਦਾ। ਆਖੋ ਸਤਨਾਮ ਸ੍ਰੀ ਰਾਵਣ ਦਾ ਤਪ, ਰਾਵਣ ਦੀ ਬੰਦਗੀ, ਰਾਵਣ ਦਾ ਰਾਵਣ ਦੀ ਭਗਤੀ ਔਰ ਰਾਵਣ ਦਾ ਗਿਆਨ ਦੁਨੀਆਂ 'ਚ ਪਹਿਲੇ ਨੰਬਰ 'ਤੇ ਹੈ। ਉਹਨੇ 10 ਸਿਰ ਕੱਟ ਕੇ ਮਹਾਰਾਜ ਨੂੰ ਭੇਟਾ ਕੀਤੇ ਸਨ, 10 ਸਿਰ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਰਾਵਣ ਹੁਤੇ ਸੁਰੰਕ ਨੇ ਜਿਨ ਸਿਰ ਦੀ ਨੇ ਕਾਟ। ਭਗਵਾਨ ਨੇ ਖੁਸ਼ ਹੋ ਕੇ ਉਹਨੂੰ ਸੋਨੇ ਦੀ ਲੰਕਾ ਦੇ ਦਿੱਤੀ, ਸ਼ਿਵ ਜੀ ਨੇ ਇੰਨੇ ਖੁਸ਼ ਹੋਏ, ਕਹਿੰਦੇ ਤੂੰ ਸਾਡਾ ਭਗਤ ਹੈ। ਪਰ ਰਾਵਣ ਮਰਿਆ ਕਦੋਂ? ਜਦੋਂ ਭਗਤਾਂ ਨੂੰ ਕਹਿਣ ਲੱਗਾ ਵੀ ਟੈਕਸ ਦਿਓ, ਉਹ ਕਹਿੰਦੇ ਸਾਡੇ ਕੋਲ ਕੀ ਹੈ? ਕਹਿੰਦਾ ਨਾ, ਮੇਰੇ ਰਾਜ 'ਚ ਰਹਿਣਾ ਤਾਂ ਮੈਨੂੰ ਕੁਝ ਨਾ ਕੁਝ ਟੈਕਸ ਦਿਓ। ਉਹ ਕਹਿੰਦੇ ਸਾਡੇ ਕੋਲ ਤਾਂ ਆਪਣੇ ਪ੍ਰਸ਼ਾਦਾ ਵੀ ਨਹੀਂ ਛਕਣ ਜੋਗਾ, ਤੈਨੂੰ ਕਿੱਥੋਂ ਦੇਈਏ? ਕਹਿੰਦਾ ਲਹੂ ਤਾਂ ਹੈ ਨਾ ਤੁਹਾਡੇ ਰਗਾਂ ਵਿੱਚ, ਜ਼ਬਰਦਸਤੀ ਸਰਿੰਜਾਂ ਲਾ ਲਾ ਕੇ ਜਿਵੇਂ ਖੂਨ ਕੱਢ ਲੈਂਦੇ ਆ, ਪੱਛ ਲਾ ਲਾ ਕੇ ਚਾਕੂਆਂ ਨਾਲ ਬਲੇਡਾਂ ਨਾਲ ਚੀਰ ਕੇ ਖੂਨ ਕੱਢਿਆ ਤੇ ਘੜਾ ਭਰ ਲਿਆ। ਜਦੋਂ ਘੜਾ ਭਰ ਕੇ ਸੰਤਾਂ ਦੇ ਖੂਨ ਦਾ ਘਰ ਲਿਆਇਆ, ਆਕਾਸ਼ਬਾਣੀ ਹੋਈਏ ਤੇ ਤੇਰਾ ਕਾਲ ਹੈ ਇਹਨੂੰ ਬਾਹਰ ਕੱਢਿਆ, ਤੇ ਜਾ ਕੇ ਰਾਜੇ ਜਨਕ ਦੇ ਦੇਸ਼ 'ਚ ਦੱਬ ਆਇਆ। ਰਾਜੇ ਜਨਕ ਦੇ ਦੇਸ਼ 'ਚ ਕਾਲ ਪਿਆ ਤੇ ਫਿਰ ਰਾਜੇ ਨੂੰ ਦੱਸਿਆ ਪੰਡਤਾਂ ਨੇ ਵੀ ਤੈਨੂੰ ਹਲ ਵਾਹਣਾ ਪੈਣਾ ਆਪ, ਪਜਾਲੀ ਮੋਢੇ ਧਰ ਕੇ ਰਾਣੀ ਸਮੇਤ। ਜਦੋਂ ਰਾਜਾ ਰਾਣੀ ਨੇ ਹਲ ਵਾਹਿਆ, ਉਹ ਘੜਾ ਨਿਕਲਿਆ, ਵਿੱਚੋਂ ਕੰਨਿਆ ਨਿਕਲੀ, ਸੀਤਾ ਸਿਆੜ ਵਿੱਚੋਂ ਨਿਕਲੀ ਨਾ, ਸਿਆੜ ਕਹਿੰਦੇ ਆ ਹਲ ਵਾਹਣ, ਜਦੋਂ ਹਲ ਵਾਹ ਕੇ ਸੀਨ ਪਾਈ ਦੀ ਹੈ, ਸੀਤਾ ਉੱਥੋਂ ਨਿਕਲੀ, ਉਹੀ ਫਿਰ ਰਾਵਣ ਦਾ ਕਾਲ ਬਣ ਗਈ। ਭਗਤਾਂ ਸੰਤਾਂ ਨੂੰ ਦੁੱਖ ਦਿੱਤਾ, ਮਾਰਿਆ ਗਿਆ ਰਾਵਣ। ਔਰੰਗਜ਼ੇਬ ਬਾਬਰ ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਤੋਂ ਰਾਜ ਲਿਆ 7 ਪੁਸਤਾਂ ਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ, ਪਾਸਾ ਪਲਟ ਗਿਆ, ਉਹ ਰਾਜ ਵਾਪਸ ਜਾ ਚਲਾ ਗਿਆ, ਮੁਗਲਾਂ ਦਾ ਰਾਜ ਖਤਮ ਹੋ ਗਿਆ। ਕੋਈ ਵੀ ਰਾਜਾ ਉਹਨਾਂ ਚਿਰ ਰਾਜ ਕਰ ਸਕਦਾ ਹੈ ਜਿੰਨਾ ਚਿਰ ਭਗਤਾਂ ਸੰਤਾਂ ਗਰੀਬਾਂ ਨੂੰ ਦੁੱਖ ਨਾ ਦੇਵੇ। ਜਦੋਂ ਗਰੀਬਾਂ ਤੇ ਸੰਤਾਂ ਤੇ ਭਗਤਾਂ ਤੇ ਜ਼ੁਲਮ ਕਰਦਾ ਹੈ ਫਿਰ ਉਹਦਾ ਰਾਜ ਨਸ਼ਟ ਹੋ ਜਾਂਦਾ। ਹਾਂਜੀ,
ਜੇਕਰ ਆਪਣ ਭਲਾ ਤੁਮ ਚਾਹੀ,
ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਾ ਸੁਧਰ ਸੈਨ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ,
ਸਦਾ ਨਮਿਓ ਆਗੇ ਤੈ ਰਹੀ,
ਤਾਂ ਭਾਈ ਝੰਡੇ ਦੇ ਅੱਗੇ ਝੁੱਕ ਕੇ ਰਹੀ। ਉਹ ਸਾਡਾ ਸਿੱਖ ਹੈ, ਬ੍ਰਹਮ ਗਿਆਨੀ ਹੈ, ਉਹਦੇ ਅੱਗੇ ਨਿਮ ਕੇ ਰਹਿਣਾ। ਭਾਵੇਂ ਉਹ ਗਰੀਬ ਹੈ, ਮੰਜੀਆਂ ਬੁਣਦਾ ਹੈ, ਤਰਖਾਣ ਹੈ, ਇਹ ਨਾ ਸੋਚੀ ਵੀ ਗਰੀਬ ਹੈ ਤੇ ਮੈਂ ਇਹਨੂੰ ਕਿਉਂ ਮੱਥਾ ਟੇਕਾਂ। ਉਹ ਵੱਡਾ ਕਿਉਂਕਿ ਉਹਦੇ ਕੋਲ ਭਗਤੀ ਦਾ ਤਾਨ ਹੈ, ਜਿਹਦੇ ਕੋਲ ਭਗਤੀ ਹੈ ਉਹ ਵੱਡਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਨਾ। ਹਾਂਜੀ,
ਸਰਬ ਦੇਸ਼ ਸਿੱਖੀ ਪ੍ਰਗਟਾਏ,
ਧੰਨ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਦੇਸ਼ ਸਾਰਾ ਹੀ ਸਿੱਖ ਬਣਾ ਤਾ। ਅੱਜ ਤੇ ਸਾਧ ਸੰਗਤ ਜੀ ਅਸੀਂ ਅਖਬਾਰਾਂ ਪੜ੍ਹ ਕੇ ਕਹਿ ਦਿੰਦੇ ਹਾਂ ਨਾ ਵੀ ਅਸੀਂ ਤਾਂ ਜੀ 1.5 ਕਰੋੜ ਰਹਿ ਗਏ ਜੀ, 2 ਕਰੋੜ ਤੋਂ ਘੱਟ ਗਏ। ਪੰਥ ਧਰਤੀ ਬੜੇ ਬਣਦੇ ਨੇ ਤੇ ਉਹ ਗੱਲਾਂ ਇਹੀ ਕਰੀ ਜਾਂਦੇ ਨੇ, ਅਸੀਂ ਜੀ ਘੱਟ ਰਹੇ ਹਾਂ। ਖਾਲਸਾ ਜੀ, ਸਾਡੀ ਗਿਣਤੀ 96 ਕਰੋੜ ਹੈ ਤੇ 96 ਕਰੋੜ ਹੀ ਰਹਿਣੀ ਹੈ। ਖਾਲਸਾ ਮਹਾਰਾਜ ਨੇ 2 ਕਰੋੜ ਨਹੀਂ ਬਣਾਇਆ, ਇਹ ਦਰਗਾਹੀ ਚੀਜ਼ ਹੈ। ਗੱਲ ਤੇ ਸਾਡੀ ਨਫ਼ਰਤ ਨੇ ਵਿਗਾੜੀ ਹੈ ਜਿਹੜੀ ਅਸੀਂ ਦੂਜੇ ਨਾਲ ਕਰਦੇ ਹਾਂ। ਆਹ ਪੂਰੀ ਦੁਨੀਆ ਹੀ ਗੁਰੂ ਨਾਨਕ ਦੀ ਸਿੱਖ ਹੈ, ਆਖੋ ਸਤਨਾਮ ਸ੍ਰੀ। ਕਦੀ ਗੱਲ ਨਾ ਲਾਓ ਤੇ ਸਹੀ ਬਾਬੇ ਨਾਨਕ ਤਰ੍ਹਾਂ, ਉਹ ਕਿਸੇ ਨੂੰ ਪਿਆਰ ਤੇ ਕਰੋ। ਅਸੀਂ ਧੱਕੇ ਮਾਰਦੇ ਹਾਂ, ਅਸੀਂ ਕਹਿੰਦੇ ਹਾਂ ਬਸ ਮੈਂ ਸਿੱਖ ਹਾਂ, ਬਾਕੀ ਸਿੱਖ ਕੋਈ ਨਹੀਂ। ਵਿਸ਼ਵ ਦੇਸ਼ ਸਾਰਾ ਸਿੱਖ ਬਣਾ ਤਾ ਸੀ ਗੁਰੂ ਨਾਨਕ ਸਾਹਿਬ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਮੁੜ ਕੇ ਉੱਧਰ ਨਹੀਂ ਗਏ, ਉਹ ਸਾਡੇ ਕੋਲ ਨਹੀਂ ਆਏ, ਸਾਡੀਆਂ ਸਾਂਝਾਂ ਘੱਟ ਗਈਆਂ, ਸਮੇਂ ਦਾ ਚੱਕਰ ਹੈ। ਪਰ ਜੇ ਗੁਰੂ ਨਾਨਕ ਦਾ ਮਿਸ਼ਨ ਅੱਜ ਵੀ ਲੋਕਾਂ ਨੂੰ ਦੱਸਿਆ ਜਾਵੇ, ਹਰ ਇਨਸਾਨ ਬਿਨਾਂ ਨਫ਼ਰਤ ਦੇ ਬਿਨਾਂ ਸ਼ਰਤ ਦੇ ਗੁਰੂ ਦਾ ਸਿੱਖ ਬਣ ਜਾਏਗਾ। ਖੁ ਸਤਨਾਮ ਸ੍ਰੀ ਗੁਰੂ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਸਲ ਮਿਸ਼ਨ ਹੈ ਉਹ ਅਸੀਂ ਆਪ ਵੀ ਨਹੀਂ ਪੜ੍ਹਿਆ। ਪੰਜਾਬ ਵਾਲੇ ਕਿੰਨੇ ਕੁ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਤੇ ਕਿੰਨੇ ਕੁ ਨੇ ਜਿਹਨਾਂ ਸਮਝਿਆ, ਤੇ ਕਿੰਨੇ ਕੁ ਨੇ ਜਿਹਨਾਂ ਨੇ ਅਮਲ ਕੀਤਾ। ਤੇ ਜੇਕਰ ਸਾਧ ਸੰਗਤ ਜੀ ਇਹ ਸਿਧਾਂਤ, ਆਹ ਫਿਲੋਸਫੀ, ਇਹ ਦਰਸ਼ਨ ਦੁਨੀਆਂ ਨੂੰ ਦੱਸਿਆ ਜਾਵੇ ਤੇ ਦੁਨੀਆਂ ਤੁਹਾਡੇ ਨਾਲ ਨਾ ਜੁੜੇ ਹੋ ਹੀ ਨਹੀਂ ਸਕਦਾ। ਬਾਬੇ ਨੇ ਸਾਰੀ ਦੁਨੀਆਂ ਸਿੱਖ ਬਣਾਈ ਹੈ, ਵਿਸ਼ਵ ਦੇਸ਼ ਸਿੱਖਾਂ ਦਾ ਹੀ ਬਣ ਗਿਆ ਸਾਰਾ।
ਝੰਡੇ ਅਗਰਜ ਦੇ ਨਿਵਾਏ,
ਉਸ ਦੇਸ਼ ਦਾ ਆਗੂ, ਜਥੇਦਾਰ, ਧਰਮ ਪ੍ਰਚਾਰਕ, ਮੁਖੀਆ ਗੁਰਦੇਵ ਭਾਈ ਝੰਡਾ ਜੀ ਨੂੰ ਬਣਾ ਦਿੱਤਾ। ਕਹਿਣ ਲੱਗੇ ਸਾਹਿਬ ਇਹਨਾਂ ਨੂੰ ਨਮਸਕਾਰ ਕਰਿਆ ਕਰੋ, ਇਹ ਸਾਡੇ ਮੁਖੀ। ਨਮਸਕਾਰ ਕਰਨ ਦਾ ਭਾਵ ਇਹ ਹੁੰਦਾ ਹੈ ਵੀ ਜਿਹਦੇ ਅੱਗੇ ਅਸੀਂ ਸਿਰ ਝੁਕਾਈਏ ਨਾ ਉਹਦੀ ਗੱਲ ਮੰਨਣੀ ਪੈਂਦੀ ਹੈ, ਜਿਹਨੂੰ ਅਸੀਂ ਸਿਰ ਨਹੀਂ ਝੁਕਾਉਂਦੇ ਉਹਦੀ ਗੱਲ ਵੀ ਨਹੀਂ ਮੰਨਦੇ, ਉਹਦੀ ਅਸੀਂ ਲਾਪਰਵਾਹੀ ਕਰ ਜਾਂਦੇ ਹਾਂ। ਇਸ ਕਰਕੇ ਵੱਡਿਆਂ ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀਦੀ ਹੈ ਤਾਂ ਕਿ ਭਾਵਨਾ ਬਣੀ ਰਹੇ, ਉਹ ਚੰਗੀ ਸਿੱਖਿਆ ਦਿੰਦੇ ਰਹਿਣ, ਅਸੀਂ ਮੰਨਦੇ ਰਹੀਏ। ਇਹੀ ਮਕਸਦ ਹੁੰਦਾ ਸਿਰ ਝੁਕਾਉਣ ਦਾ। ਮਹਾਰਾਜ ਨੇ ਭਾਈ ਝੰਡੇ ਨੂੰ ਮੰਜੀ 'ਤੇ ਬਿਠਾ ਕੇ ਸਾਰੇ ਦੇਸ਼ ਨੂੰ ਆਗਿਆ ਕੀਤੀ, ਰਾਜੇ ਸੁਧਰ ਸੈਨ ਨੂੰ ਵੀ ਆਗਿਆ ਕੀਤੀ ਕਿ ਝੰਡੇ ਦਾ ਹੁਕਮ ਮੰਨਣਾ ਹੈ।
ਸਿਮਰਨ ਨਾਮ ਦਾਨ ਇਸ਼ਨਾਨਾ।
ਗੁਰੂ ਘਰ ਦੇ ਤਿੰਨ ਵਧੀਆ ਪ੍ਰੋਗਰਾਮ ਨੇ, ਸਿਮਰਨ ਕਰਨਾ, ਨਾਮ ਦਾਨ, ਇਸ਼ਨਾਨ, ਆਖੋ ਸਤਨਾਮ। ਇਹ ਸਾਰੀ ਦੁਨੀਆਂ ਲਈ ਸੌਖਾ ਜਿਹਾ ਕੰਮ ਹੈ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰ ਲਓ, ਵਾਹਿਗੁਰੂ 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 ਵਾਹਿਗੁਰੂ, ਰੱਬ ਨੂੰ ਯਾਦ ਕਰ ਲਓ, ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਦਸਵੰਦ ਗੁਰੂ ਦਾ ਗਰੀਬਾਂ 'ਚ ਵੰਡ ਦਿਓ, ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਓ, ਨੰਗੇ ਨੂੰ ਕੱਪੜਾ ਦੇ ਦਿਓ, ਅਨਪੜ੍ਹ ਨੂੰ ਵਿੱਦਿਆ ਦੇ ਦਿਓ, ਤੁਹਾਡਾ ਦਾਨ ਲੱਗ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਨਾਮ ਦਾਨ ਇਸ਼ਨਾਨਾ, ਇਹ ਮਹਾਰਾਜ ਨੇ ਨਾਮ ਦਾਨ ਇਸ਼ਨਾਨ ਦੀ ਦਾਤ ਦਿੱਤੀ।
ਕਰੇ ਮਨੁਜ ਨਿਜ ਭਲਾ ਪਛਾਨਾ।
ਸਤਿਗੁਰੂ ਜੀ ਦੀ ਕਿਰਪਾ ਹੋਈ ਕਿ ਉਹ ਲੋਕ ਜਿਹੜੇ ਸਾਰੇ ਬਿਨਾਂ ਸ਼ਰਤ ਦੇ ਸਿੱਖ ਬਣੇ, ਕਿਸੇ ਨੇ ਵੀ ਨਹੀਂ ਆਖਿਆ ਕਿ ਮੈਂ ਬਾਬੇ ਨਾਨਕ ਦੀ ਗੱਲ ਨਹੀਂ ਮੰਨਦਾ। ਗੱਲ ਚੱਜ ਦੀ ਕਰੋ ਤਾਂ ਲੋਕ ਮੰਨਦੇ ਹੈ, ਜੇ ਅਸੀਂ ਕਰਨੀ ਗੱਲ ਬੇਢੱਬੀ ਹੈ ਅਗਲਾ ਕਿਵੇਂ ਮੰਨੇਗਾ। ਸਿਆਣੇ ਕਹਿੰਦੇ ਆ ਵੀ ਚੱਜ ਦੀ ਗੱਲ ਸਾਰੇ ਮੰਨ ਲੈਂਦੇ, ਬੇਚੱਜੀ ਕੋਈ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰੋਗਰਾਮ ਹੀ ਵਧੀਆ, ਨਾਮ ਦਾਨ ਇਸ਼ਨਾਨ, ਕੋਈ ਪਾਬੰਦੀ ਨਹੀਂ। ਮਹਾਰਾਜ ਨੇ ਆਖਿਆ ਨਾਮ ਜਪੋ, ਜਿਹੜਾ ਨਾਮ ਜਪੇਗਾ ਰੱਬ ਤੋਂ ਡਰੇਗਾ, ਪਾਪ ਨਹੀਂ ਕਰੇਗਾ, ਕਿਸੇ ਦਾ ਬੁਰਾ ਨਹੀਂ ਕਰੇਗਾ, ਉਹਦਾ ਜੀਵਨ ਸੰਜਮ 'ਚ ਆ ਜਾਏਗਾ। ਇਸ਼ਨਾਨ ਕਰੇਗਾ ਪਵਿੱਤਰਤਾ ਆ ਜਾਏਗੀ, ਮਨ ਵੀ ਪਵਿੱਤਰ, ਤਨ ਵੀ ਪਵਿੱਤਰ, ਸ਼ੁੱਧ ਹੋ ਗਿਆ। ਦਾਨ ਕਰੇਗਾ ਸਭ ਦੇ ਨਾਲ ਪ੍ਰੇਮ ਬਣੇਗਾ ਤੇ ਸਭ ਨਾਲ ਵੰਡ ਕੇ ਖਾਏਗਾ, ਕੋਈ ਲੜਾਈ ਝਗੜਾ ਹੀ ਨਹੀਂ ਰਹੇਗਾ। ਇਹ ਗੁਰੂ ਨਾਨਕ ਦੀ ਤਿੰਨੇ ਗੱਲਾਂ ਸਾਰੀ ਦੁਨੀਆਂ 'ਚ ਸਵਰਗ ਬਣਾ ਸਕਦੀਆਂ ਨੇ, ਸਭ ਨੇ ਮੰਨ ਲਈਆਂ। ਉਹ ਕਹਿੰਦੇ ਤਾਂ ਬਹੁਤ ਵਧੀਆ ਗੱਲ ਹੈ, ਇਹਦੇ 'ਚ ਕੋਈ ਡਿੱਕਾ ਨਹੀਂ, ਨਾਮ ਦਾਨ ਇਸ਼ਨਾਨ 'ਚ ਕੋਈ ਡਿੱਕਾ ਨਹੀਂ, ਸਾਰੇ ਮੰਨਦੇ। ਉਸ ਦੇਸ਼ ਸਾਰਾ ਹੀ ਮੰਨ ਗਿਆ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ।
ਬਹੁਰ ਚਲਨ ਕੀ ਬਾਤ ਚਲਾਈ।
ਫਿਰ ਮਹਾਰਾਜ ਮਹੀਨੇ ਪਿੱਛੋਂ ਕਹਿੰਦੇ ਰਾਜਾ ਹੁਣ ਸਾਨੂੰ ਜਾਣ ਦੇ। ਕਿਉਂ? ਮਹਾਰਾਜ ਨੇ ਸ੍ਰਿਸ਼ਟੀ ਤਾਰਨੀ ਸੀ ਸਾਰੀ, ਥਾਂ ਥਾਂ ਤੇ ਜਾ ਕੇ ਜੀਵਾਂ ਨੂੰ ਪਰਮੇਸ਼ਰ ਨਾਲ ਜੋੜਨਾ ਸੀ, ਤਾਂ ਚੱਲਣ ਦੀ ਤਿਆਰੀ ਕੀਤੀ।
ਸੁਨਤ ਨਿਰਪਤ ਨੇ ਗਿਰਾ ਅਲਾਈ।
ਰਾਜਾ ਸੁਧਰ ਸੈਨ ਨੇ ਜਦੋਂ ਸੁਣਿਆ ਕਿ ਬਾਬਾ ਜੀ ਕਹਿੰਦੇ ਅਸੀਂ ਚੱਲੇ ਹਾਂ, ਤਾਂ ਹੱਥ ਜੋੜ ਕੇ ਬੋਲਿਆ,
ਗੱਜ ਬਾਜੀ ਸਭ ਰਾਜ ਸਮਾਜਾ।
ਇਹ ਬਾਬਾ ਜੀ ਹਾਥੀ ਘੋੜੇ ਜਿੰਨਾ ਰਾਜ ਸਾਜ ਹੈ,
ਨਿਜ ਕਰ ਝੰਡੇ ਕੋ ਦੇਹੋ ਆਜਾ।
ਮਹਾਰਾਜ ਇਹ ਸਾਰਾ ਸੋਨਾ ਚਾਂਦੀ ਹੀਰੇ ਮੋਤੀ ਹਾਥੀ ਘੋੜੇ ਇਹ ਰਿਆਸਤ ਮੁਲਕ ਸਾਰਾ ਮੈਂ ਭਾਈ ਝੰਡੇ ਨੂੰ ਦੇਣ ਲੱਗਾ ਹਾਂ।
ਮੋਕੋ ਲਿਹੋ ਆਪਣੇ ਸਾਥਾ।
ਤੁਸੀਂ ਭਾਈ ਝੰਡੇ ਨੂੰ ਇੱਥੋਂ ਦਾ ਰਾਜਾ ਬਣਾ ਦਿਓ ਤੇ ਮੈਨੂੰ ਆਪਣੇ ਨਾਲ ਲੈ ਚੱਲੋ।
ਰਹਿ ਨਾ ਸਕੋ ਤੁਮ ਬਿਨ ਜਗਨਾਥਾ।
ਇਹ ਜਗਤ ਦੇ ਸਵਾਮੀ ਜੀ ਤੁਹਾਡੇ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ, ਤੁਹਾਡੇ ਤੋਂ ਬਿਨਾਂ ਮੇਰਾ ਜੀ ਨਹੀਂ ਲੱਗਣਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ। ਮਹਾਰਾਜ ਤੁਹਾਡੀ ਖਿੱਚ ਇੰਨੀ ਪੈ ਗਈ ਹੈ ਕਿ ਹੁਣ ਮੇਰੇ ਕੋਲੋਂ ਰਿਹਾ ਨਹੀਂ ਜਾ ਸਕਦਾ।
ਮੀਨ ਨੀਰ ਗਤ ਸ਼੍ਰੀ ਪਗ ਸੰਗਾ।
ਜੀ ਦੇ ਸੋਹਣੇ ਸੋਹਣੇ ਸੁਭਾਏ ਮਾਨ ਸੁੰਦਰ ਚਰਨਾਂ ਨਾਲ ਮੇਰੀ ਪ੍ਰੀਤ ਇੱਦਾਂ ਦੀ ਪੈ ਗਈ ਜਿਵੇਂ ਮੱਛੀ ਦੀ ਪਾਣੀ ਨਾਲ ਹੁੰਦੀ। ਮੱਛੀ ਨੂੰ ਪਾਣੀ ਚੋਂ ਕੱਢੋ ਤੇ ਮਰ ਜਾਂਦੀ ਹੈ, ਮੈਂ ਤੁਹਾਡੇ ਚਰਨਾਂ ਤੋਂ ਵਿਛੜ ਕੇ ਮਰ ਜਾਵਾਂਗਾ।
ਅਸ ਕਹਤੇ ਹੋ ਔਰ ਪ੍ਰੇਮ ਉਮੰਗਾ।
ਜਦੋਂ ਰਾਜਾ ਸੁਧਰ ਸੈਨ ਇਹ ਗੱਲ ਕਹਿ ਰਿਹਾ ਸੀ ਤੇ ਉਹਦੀਆਂ ਅੱਖਾਂ 'ਚ ਹੰਝੂ ਭਰ ਚੁੱਕੇ ਸਨ ਤੇ ਉਹਦਾ ਸਰੀਰ ਤੇ ਰੋਮ ਰੋਮ ਜਿਹੜਾ ਸੀ ਨਾ ਉਹ ਖੜਾ ਹੋ ਗਿਆ ਸੀ, ਰੁਮਾਵਲੀ ਹੋ ਗਈ ਸੀ, ਰੋਮਾਂਚ ਹੋ ਗਿਆ ਸੀ, ਪ੍ਰੇਮ ਉਹਦੇ ਅੰਦਰ ਗਦ ਗਦ ਗਿਰਾ ਗਲਾ ਭਰ ਗਿਆ ਤੇ ਕਹਿੰਦਾ ਨਾ ਮਹਾਰਾਜ ਛੱਡ ਕੇ ਨਾ ਜਾਓ, ਨਾਲ ਲੈ ਚੱਲੋ ਮੈਨੂੰ ਆਪਣੇ।
ਉਲ ਕਾਵਲ ਤਨ ਗਦ ਗਦ ਬਾਣੀ,
ਰੋਮ ਰੋਮ ਉਹਦਾ ਖੜਾ ਹੋ ਗਿਆ, ਪੁਲਕਾਵਲੀ ਹੋ ਗਈ, ਬਾਣੀ ਗਦ ਗਦ ਗਿਰਾ, ਆਵਾਜ਼ ਭਰ ਗਈ, ਗਲਾ ਭਰ ਗਿਆ, ਅੱਖਾਂ ਚ ਹੰਝੂ ਆ ਗਏ।
ਤੈ ਛਿਨ ਨ੍ਰਿਪ ਕੀ ਗਤ ਬੇਕੁਲਾਨੀ,
ਉਸ ਵੇਲੇ ਰਾਜਾ ਵਿਆਕੁਲ ਹੋ ਗਿਆ, ਰਾਜੇ ਕੋਲ ਰਿਹਾ ਨਹੀਂ ਜਾ ਰਿਹਾ। ਮਹਾਰਾਜ ਜਦੋਂ ਉਹਨੇ ਮਹਾਰਾਜ ਨੇ ਆਖਿਆ ਨਾ ਵੀ ਚੱਲੇ ਹਾਂ ਅਸੀਂ, ਤਾਂ ਵਿਆਕੁਲ ਹੋ ਗਿਆ। ਹਾਂਜੀ,
ਦੇਖ ਪ੍ਰੀਤ ਅਸ ਉਰ ਕੀ ਸਾਚੀ, ਸ਼੍ਰੀ ਨਾਨਕ ਜੀ ਗਿਰਾ ਉਬਾਚੀ।
ਐਸੀ ਭਾਵਨਾ, ਐਸੀ ਪ੍ਰੀਤ, ਐਸੀ ਸ਼ਰਧਾ ਵੇਖ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ,
ਤਰੋ ਧਿਆਨ ਨਿਤ ਉਰ ਅਵਨੀਪਾ, ਮੈਂ ਹੋ ਤੁਮਰੇ ਸਦਾ ਸਮੀਪਾ।
ਮਹਾਰਾਜ ਕਹਿਣ ਲੱਗੇ, ਰਾਜਾ ਜੀ ਅਸੀਂ ਕਿੱਥੇ ਚੱਲੇ ਹਾਂ ਤੇਰੇ ਤੋਂ ਦੂਰ, ਕਦੀ ਵੀ ਨਹੀਂ ਜਾਂਦੇ, ਤੂੰ ਆਪਣੇ ਹਿਰਦੇ ਵਿੱਚ ਸਾਡਾ ਧਿਆਨ ਧਰੀ, ਅਸੀਂ ਤੇਰੇ ਦਿਲ ਚ ਬੈਠੇ ਰਵਾਂਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਸਾਡੇ ਸਾਰਿਆਂ ਦੇ ਕੋਲ ਹੀ ਬੈਠੇ ਨੇ, ਆਪਣੇ ਨੇਤਰ ਬੰਦ ਕਰਕੇ ਸਾਰੀ ਸੰਗਤ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਿਰਦੇ ਚ ਵੇਖੋ ਸਾਡੇ ਅੰਦਰ ਕੌਣ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਮਹਾਰਾਜ ਕਹਿੰਦੇ ਮੈਂ ਤੇ ਸਿੱਖ ਤੋਂ ਦੂਰ ਜਾਂਦਾ ਹੀ ਨਹੀਂ, ਮੈਂ ਤਾਂ ਸਦਾ ਹੀ ਆਪਣੇ ਸਿੱਖਾਂ ਦੇ ਨਾਲ ਰਹਿਣਾ। ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜਿਆ ਕਰੀ, ਸਾਨੂੰ ਯਾਦ ਕਰਿਆ ਕਰੀ, ਜਦੋਂ ਸਾਨੂੰ ਵੇਖੇਗਾ ਤੇਰੇ ਕੋਲ ਤੇਰੇ ਹਿਰਦੇ ਚ ਬੈਠੇ ਦਿਸਾਂਗੇ।
ਸੁੱਚ ਸੋ ਪੰਚਾਮ੍ਰਿਤ ਕਰਵਾਵੋ, ਟਕਾ ਰਾਖ ਅਰਦਾਸ ਅਲਾਵੋ।
ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਬੜੀ ਮਰਿਆਦਾ ਨਾਲ, ਪਵਿੱਤਰਤਾ ਨਾਲ ਇਸ਼ਨਾਨ ਪਾਨ ਕਰਕੇ, ਕੇਸੀ ਇਸ਼ਨਾਨ ਕਰਕੇ ਔਰ ਸੁੱਚ ਨਾਲ ਭਾਂਡੇ ਮਾਂਜ ਕੇ, ਚੁੱਲ੍ਹਾ ਸਾਫ ਕਰਕੇ, ਗੁਰਬਾਣੀ ਦਾ ਪਾਠ ਕਰਦੇ ਹੋਇਆਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ। ਦੇਗ ਬਣਾਉਣ ਵਾਲਾ ਮੂੰਹ ਵੀ ਬੰਨ੍ਹ ਕੇ ਕੱਪੜਾ ਰੱਖੇ ਕਿ ਮੂੰਹ ਤੋਂ ਪਾਠ ਕਰਦਿਆਂ ਕਿਤੇ ਥੁੱਕਾਂ ਜਾਂ ਮੂੰਹ ਦੀ ਹਵਾ ਵੀ ਪ੍ਰਸ਼ਾਦ ਤੱਕ ਨਾ ਪਹੁੰਚੇ। ਇਹਨੂੰ ਕਹਿੰਦੇ ਸੁੱਚ ਮਰਿਆਦਾ। ਬੜੇ ਪਵਿੱਤਰਤਾ ਨਾਲ ਦੇਗ ਤਿਆਰ ਕਰਨੀ ਕੜਾਹ ਪ੍ਰਸ਼ਾਦ ਦੀ, ਅਤੇ ਕੜਾਹ ਪ੍ਰਸ਼ਾਦ ਦੀ ਦੇਗ ਦੇ ਨਾਲ ਇੱਕ ਟਕਾ ਜ਼ਰੂਰ ਅਰਦਾਸੇ ਦਾ, ਧਰਮ ਕਾਰਜਾਂ ਲਈ, ਗੁਰੂ ਕੇ ਗ੍ਰੰਥੀਆਂ ਸਿੰਘਾਂ ਲਈ, ਸੇਵਾਦਾਰਾਂ ਲਈ, ਗੁਰੂ ਘਰ ਦੇ ਕਾਰਜਾਂ ਲਈ ਮਾਇਆ ਦੀ ਲੋੜ ਪੈਂਦੀ ਹੈ ਨਾ, ਇਸ ਕਰਕੇ ਘੱਟੋ ਘੱਟ ਇੱਕ ਟਕਾ ਘੱਟੋ ਘੱਟ ਇਹ ਜ਼ਰੂਰ ਰੱਖ ਕੇ ਅਰਦਾਸ ਕਰਾਉਣੀ। ਵੱਧ ਤੋਂ ਵੱਧ ਜੋ ਕੋਈ ਸੇਵਾ ਕਰ ਸਕਦਾ ਉਹ ਕਰੇ। ਮਹਾਰਾਜ ਕਹਿੰਦੇ ਤੂੰ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਮਰਿਆਦਾ ਨਾਲ ਤਿਆਰ ਕਰਾਵੀ ਅਤੇ ਇੱਕ ਟਕਾ ਰੱਖ ਕੇ ਅਰਦਾਸ ਕਰਾਵੀ, ਕੋਈ ਤੇਰਾ ਕਾਰਜ ਹੋਏ ਅਸੀਂ ਆ ਕੇ ਆਪੇ ਕਰ ਦਿਆਂਗੇ। ਸਾਧ ਸੰਗਤ ਜੀ ਅੱਜ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਦੇਖ ਕਰਾਓ ਅਤੇ ਮਹਾਰਾਜ ਅੱਗੇ ਅਰਦਾਸ ਪੰਜਾਂ ਸਿੰਘਾਂ ਤੋਂ ਕਰਾ ਦਿਓ ਅਤੇ ਸੱਚੇ ਪਾਤਸ਼ਾਹ ਦਸੇ ਹੀ ਪਾਤਸ਼ਾਹ ਹੀ ਹਾਜ਼ਰ ਨਾਜ਼ਰ ਹੋ ਕੇ ਸਾਰਾ ਕਾਰਜ ਆਪ ਕਰ ਦਿੰਦੇ। ਹਾਂਜੀ,
ਦੋਹਰਾ ਹਾਜ਼ਰ ਹੋਵੋ ਆਨ ਤਬ, ਕਰੋ ਕਾਮਨਾ ਪੂਰ।
ਮਹਾਰਾਜ ਕਹਿੰਦੇ ਜਦੋਂ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਮਰਿਆਦਾ ਪੂਰਵਕ ਤਿਆਰ ਕਰਕੇ ਭਾਵਨਾ ਨਾਲ ਗੁਰਸਿੱਖਾਂ ਤੋਂ ਅਰਦਾਸ ਕਰਾਓਗੇ, ਅਸੀਂ ਉੱਥੇ ਹੀ ਹਾਜ਼ਰ ਹੋ ਜਾਵਾਂਗੇ, ਉਸੇ ਵੇਲੇ ਆ ਜਾਵਾਂਗੇ। ਕਰੋ ਕਾਮਨਾ ਪੂਰ, ਤੁਹਾਡੀ ਕੋਈ ਵੀ ਕਾਮਨਾ ਹੋਵੇਗੀ, ਕਿਉਂਕਿ ਅਸੀਂ ਦੁਨਿਆਵੀ ਜੀਵ ਹਾਂ, ਇਹ ਜਿੰਨਾ ਚਿਰ ਸਰੀਰ 'ਚ ਰਹਿਣਾ ਨਾ ਆਪਾਂ ਸਾਰਿਆਂ ਨੇ, ਰੋਟੀ ਵੀ ਚਾਹੀਦੀ ਹੈ, ਕੱਪੜਾ ਵੀ ਚਾਹੀਦਾ, ਦਵਾ ਦਾਰੂ ਵੀ ਚਾਹੀਦੀ ਹੈ, ਤੰਦਰੁਸਤੀ ਵੀ ਚਾਹੀਦੀ ਹੈ, ਪਰਿਵਾਰ ਦਾ ਸੁੱਖ ਵੀ ਚਾਹੀਦਾ, ਦੁਨਿਆਵੀ ਚੀਜ਼ਾਂ ਸਾਨੂੰ ਸਾਰਿਆਂ ਨੂੰ ਚਾਹੀਦੀਆਂ ਨੇ, ਕੋਈ ਇਹੋ ਜਿਹਾ ਨਹੀਂ ਕਿਹਾ ਜਿਹੜਾ ਕਹੇ ਵੀ ਮੈਨੂੰ ਨਹੀਂ ਚਾਹੀਦੀਆਂ। ਬੜਾ ਔਖਾ ਤਿਆਗ ਕਰਨਾ, ਜੇ ਤੇ ਗੁਰੂ ਨਾਨਕ ਦੀ ਕਿਰਪਾ ਹੋ ਜਾਵੇ ਕੋਈ ਤਿਆਗੀ ਕਰੋੜਾਂ ਚੋਂ ਇੱਕ ਅੱਧਾ, ਉਹਦੀ ਗੱਲ ਵੱਖਰੀ ਹੈ। ਪਰ ਆਮ ਸਧਾਰਨ ਗ੍ਰਿਸਤੀ ਜੀਵਾਂ ਦੀ ਅਵਸਥਾ ਮਹਾਰਾਜ ਕਹਿੰਦੇ ਉਹਨੂੰ ਲੋੜ ਪੈਂਦੀ ਹੈ। ਲੋੜ ਕਿੱਥੋਂ ਪੂਰੀ ਕਰਾਉਣੀ? ਉਹ ਵੀ ਆਪਣੇ ਗੁਰੂ ਤੋਂ ਹੀ ਕਰਾਉਣੀ ਹੈ। ਹੁਣ ਬਗਾਨੇ ਘਰ ਥੋੜ੍ਹਾ ਮੰਗਣ ਜਾਣਾ, ਆਪਣੇ ਗੁਰੂ ਤੋਂ ਹੀ ਮੰਗਣਾ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦਿਓ। ਮਾਣ ਵੀ ਤੁਹਾਡੇ ਤੋਂ, ਤਾਕਤ ਵੀ ਤੁਹਾਡੇ ਤੋਂ, ਪੁੱਤਰ ਧੀਆਂ ਵੀ ਤੁਹਾਡੇ ਤੋਂ ਲੈਣੀਆਂ ਨੇ, ਮਹਾਰਾਜ ਕਿੱਥੋਂ ਮੰਗਣਾ? ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਮੰਗੋਗੇ ਮਿਲੇਗਾ, ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ, ਉਹ ਦਿਆਂਗੇ। ਜੋ ਅਰਦਾਸ ਕਰੇਗਾ ਰਾਜਾ ਤੇਰੀ ਪੂਰੀ ਕਰਾਂਗੇ। ਜੇ ਤੇਰਾ ਕੋਈ ਕਿਸੇ ਤਰ੍ਹਾਂ ਦਾ ਕਾਰਜ ਅੜ ਜੇ, ਕਿਉਂਕਿ ਜ਼ਿੰਦਗੀ 'ਚ ਬੰਦੇ ਨੂੰ ਲੱਖਾਂ ਕੰਮ ਪੈਂਦੇ, ਲੱਖਾਂ ਮੋੜ ਮੋੜ 'ਤੇ ਗੁਰੂ ਦੀ ਸਹਾਇਤਾ ਚਾਹੀਦੀ ਹੈ। ਜਿੱਥੇ ਅਰਦਾਸ ਕਰੇਗਾ ਉੱਥੇ ਨਾਲ ਹੋਵਾਂਗੇ ਤੇਰੇ। ਹਾਂਜੀ,
ਅਸ ਕੈ ਬੋ ਧੀਰਜ ਦਿਓ, ਉਪਤ ਕੋ ਜਗ ਮੂਰ।
ਏਦਾਂ ਕਹਿ ਕੇ ਰਾਜੇ ਸੁਧਰ ਸੈਨ ਨੂੰ ਬੜਾ ਹੌਸਲਾ ਦਿੱਤਾ, ਬੜੀ ਧੀਰਜ ਦਿੱਤੀ। ਕਹਿਣ ਲੱਗੇ ਰਾਜਨ, ਕਦੀ ਵੀ ਸਾਨੂੰ ਤੂੰ ਆਪਣੇ ਤੋਂ ਦੂਰ ਨਾ ਸਮਝੀ, ਤੇਰੇ ਨਾਲ ਆ ਜਗਤ ਦੇ ਮੂਲ, ਜਗਤ ਦਾ ਮੁੱਢ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਸੰਸਾਰ ਪੈਦਾ ਕੀਤਾ ਉਹ ਗੁਰੂ ਨਾਨਕ ਸਾਹਿਬ ਰਾਜੇ ਸੁਧਰ ਸੈਨ ਤੇ ਕਿਰਪਾ ਕਰਕੇ ਅੱਗੇ ਨੂੰ ਚੱਲੇ ਹਨ।
ਸਰਬ ਨਗਰ ਕੇ ਨਰ ਮਿਲੇ, ਚੰਡੇ ਆਦ ਜਿਆਨ।
ਜਦੋਂ ਇਹ ਖਬਰ ਵਿਸ਼ਰ ਦੇਸ਼ ਦੀ ਰਾਜਧਾਨੀ ਔਰ ਸਾਰੇ ਦੇਸ਼ ਚ ਪਹੁੰਚੀ ਕਿ ਗੁਰੂ ਮਹਾਰਾਜ ਜੀ ਹੁਣ ਕਿਸੇ ਹੋਰ ਦੇਸ਼ ਨੂੰ ਉਤਾਰਨ ਲਈ ਜਾ ਰਹੇ ਨੇ, ਸਾਰੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਆ ਗਏ। ਭਾਈ ਝੰਡਾ, ਭਾਈ ਇੰਦਰ ਸੈਨ ਸਾਰੇ ਆ ਕੇ ਮਹਾਰਾਜ ਨੂੰ ਮੱਥਾ ਟੇਕਦੇ, ਸਾਰੇ ਸਤਿਗੁਰਾਂ ਨੂੰ ਵਿਦਾ ਕਰਨ ਲਈ ਇਕੱਠੇ ਹੋਏ। ਕੋਈ ਸਤਿਗੁਰਾਂ ਦੀ ਆਰਤੀ ਉਤਾਰ ਰਿਹਾ, ਕੋਈ ਫੁੱਲਾਂ ਦੀ ਵਰਖਾ ਕਰ ਰਿਹਾ, ਕੋਈ ਚਰਨਾਂ 'ਤੇ ਮੱਥੇ ਟੇਕ ਰਿਹਾ, ਕੋਈ ਬਲਿਹਾਰ ਨੇ ਬਲਿਹਾਰ ਨੇ ਲੱਖ ਭਰੀ ਆ, ਲੱਖਾਂ ਲੱਖਾਂ ਵਾਰੀ ਗੁਰੂ ਨਾਨਕ ਸਾਹਿਬ ਤੋਂ ਕੁਰਬਾਨ ਜਾਂਦੇ ਨੇ।
ਤਿੰਨ ਕੋ ਧੀਰਜ ਦੇ ਗੁਰੂ, ਪੁੰਨ ਕੀ ਨੋ ਪ੍ਰਸਥਾਨ।
ਉਹਨਾਂ ਲੱਖਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ਧੀਰਜ ਦਿੱਤਾ। ਕਹਿਣ ਲੱਗੇ ਭਾਈ ਗੁਰਮੁਖੋ, ਅਸੀਂ ਤੁਹਾਡੇ ਨਾਲ ਹਾਂ। ਕਦੀ ਇਹ ਨਾ ਸਮਝ ਆ ਜੇ ਵੀ ਬਾਬਾ ਨਾਨਕ ਜੀ ਚਲੇ ਗਏ ਨੇ, ਤੁਹਾਨੂੰ ਸਦਾ ਹੀ ਅਸੀਂ ਤੁਹਾਡੇ ਕੋਲ ਰਹਿ ਕੇ ਤੁਹਾਡੇ ਕਾਰਜ ਕਰਾਂਗੇ, ਤੁਸੀਂ ਨਾਮ ਜਪੋਗੇ ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਝੰਡਾ ਬਾਢੀ, ਭਾਈ ਇੰਦਰ ਸੈਨ, ਰਾਜਾ ਸੁਧਰ ਸੈਨ 'ਤੇ ਕਿਰਪਾ ਕੀਤੀ। ਬ੍ਰਹਮ ਗਿਆਨ ਦੀ ਦਾਤ ਝੰਡੇ ਬਾਢੀ ਅਤੇ ਇੰਦਰ ਸੈਨ ਨੂੰ ਦਿੱਤੀ, ਭਗਤੀ ਦੀ ਦਾਤ ਰਾਜੇ ਸੁਧਰ ਸੈਨ ਨੂੰ ਦਿੱਤੀ। ਕਿਉਂਕਿ ਸਾਧ ਸੰਗਤ ਜੀ ਵੱਖੋ ਵੱਖ ਅਵਸਥਾ ਦੇ ਅਧਿਕਾਰੀ ਹੁੰਦੇ ਹੈ, ਜਿਹੜੀ ਕੋਈ ਚੀਜ਼ ਦਾ ਅਧਿਕਾਰੀ ਹੋਵੇ ਉਹ ਚੀਜ਼ ਉਹਨੂੰ ਮਿਲਦੀ ਹੈ। ਜਿਹੜੇ ਸਨ ਭਾਈ ਝੰਡਾ ਬਾਢੀ ਜੀ, ਭਾਈ ਇੰਦਰ ਸੈਨ ਜੀ, ਉਹ ਬ੍ਰਹਮ ਗਿਆਨ ਦੇ ਅਧਿਕਾਰੀ ਸਨ। ਗੁਰੂ ਸਾਹਿਬ ਨੇ ਬ੍ਰਹਮ ਸਰੂਪ ਦਾ ਸਾਕਸ਼ਾਤ ਹੀ ਕਰਾ ਰਾਜੇ ਸੁਧਰ ਸੈਨ ਨੂੰ ਭਗਤੀ ਕਰਨੇ ਲਾ ਦਿੱਤਾ, ਸਹਿਜੇ ਸਹਿਜੇ ਉੱਥੇ ਹੀ ਪਹੁੰਚਾਤਾ। ਫਿਰ ਸੰਗਤਾਂ ਜਿਹੜੀਆਂ ਸਨ, ਸਾਰਾ ਸ਼ਹਿਰ ਵੱਖਰੀ ਵੱਖਰੀ ਅਵਸਥਾ ਹੁੰਦੀ ਹੈ, ਕਿਸੇ ਨੂੰ ਨਾਮ ਜਪਣ 'ਤੇ, ਕਿਸੇ ਨੂੰ ਦਾਨ 'ਤੇ, ਕਿਸੇ ਨੂੰ ਇਸ਼ਨਾਨ 'ਤੇ, ਸੇਵਾ 'ਤੇ ਲਾ ਦਿੱਤਾ, ਸਭ ਦਾ ਭਲਾ ਕਰ ਦਿੱਤਾ, ਸ਼ੁਭ ਮਾਰਗ ਦੱਸ ਦਿੱਤਾ। ਵਿਸ਼ਰ ਦੇਸ਼ ਸਾਰਾ ਹੀ ਸਿੱਖਾਂ ਦਾ ਬਣ ਗਿਆ। ਜੇ ਸਾਧ ਸੰਗਤ ਜੀ ਪੁਰਾਣੇ ਇਤਿਹਾਸ ਪੜ੍ਹੀਏ ਤਾਂ ਉਹ ਉਦਾਸੀ ਮਹਾਤਮਾ ਨਿਰਮਲੇ ਸਾਧੂ ਉਹਨਾਂ ਇਲਾਕਿਆਂ 'ਚ ਜਾਂਦੇ ਰਹੇ, ਉਹਨਾਂ ਸਿੱਖਾਂ ਨੂੰ ਮਿਲਦੇ ਰਹੇ, ਪੈਦਲ ਜਾ ਕੇ 2,000 ਮੀਲ, 3,000-3,000 ਮੀਲ ਪ੍ਰਚਾਰਕ ਸਾਡੇ ਉਦਾਸੀ ਔਰ ਨਿਰਮਲੇ ਉਹਨਾਂ ਲੋਕਾਂ ਕੋਲ ਜਾ ਕੇ ਗੁਰੂ ਨਾਨਕ ਦੀ ਗੱਲ ਸਾਂਝੀ ਕਰਦੇ ਰਹੇ। ਇਹ ਹੁਣ ਹੀ ਸਮਾਂ ਆਇਆ ਵੀ ਅਸੀਂ ਪੰਜਾਬ 'ਚ ਸੁੰਗੜ ਕੇ ਰਹਿ ਗਏ ਹਾਂ ਅਤੇ ਉੱਥੇ ਵੀ ਸਾਡੇ ਬੱਚੇ ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ 90% ਘੋਨ ਮੋਨ ਨਾ ਹੋ ਗਏ ਹੋਣ, ਕੈਂਚੀ ਫਿਰ ਗਈ ਸਾਰੇ ਪਾਸੇ। ਔਰ ਸਰੂਪ ਵੀ ਗਿਆ, ਬਾਣੀ ਵੀ ਗਈ, ਬਾਣਾ ਵੀ ਗਿਆ, ਪਿਆਰ ਵੀ ਗਿਆ, ਸ਼ਰਧਾ ਵੀ ਗਈ। ਬਸ ਬਾਬੇ ਦਾ ਅਖੰਡ ਪਾਠ ਕਰਾਉਣਾ, ਉਹ ਵੀ ਮੈਂ ਕਈਆਂ ਨੂੰ ਪੁੱਛਿਆ ਗੁਰਦੁਆਰਾ ਕਿਉਂ ਬਣਾਇਆ, ਕਹਿੰਦੇ ਸਾਡੇ ਪਿੰਡ ਜੇਕਰ ਆਨੰਦ ਕਾਰਜ ਕਰਾਉਣਾ ਹੁੰਦਾ ਸੀ ਦੂਜੇ ਪਿੰਡ ਨੂੰ ਬਾਬਾ ਲਿਆਉਣਾ ਪੈਂਦਾ ਸੀ, ਕਹਿੰਦੇ ਤਾਂ ਅਸੀਂ ਆਪਣੇ ਪਿੰਡ ਗੁਰਦੁਆਰਾ ਬਣਾ ਲਿਆ। ਆਨੰਦ ਕਾਰਜ ਕਰਾਉਣਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਰੱਖਿਆ, ਹੋਰ ਕੋਈ ਮਤਲਬ ਨਹੀਂ ਹੈ। ਇਹਦਾ ਗਿਆਨ ਕੀ ਹੈ, ਇਹਦੀ ਸੋਝੀ ਕੀ ਹੈ, ਇਹ ਉਪਦੇਸ਼ ਕੀ ਦਿੰਦਾ, ਕੋਈ ਮਤਲਬ ਨਹੀਂ। ਸਾਧ ਸੰਗਤ ਜੀ ਬਸ ਇਹ ਤੇ ਮੋਟੀ ਜੀ ਗੱਲ ਕਹਿ ਦਿੰਦੇ ਆ, ਕਹਿੰਦੇ ਜੀ ਬਸ ਕੋਈ ਮਰਨਾ ਗਲਣਾ ਹੋ ਜਾਏ ਨਾ ਤਾਂ ਬਾਬਾ ਰੱਖਿਆ ਹੋਇਆ। ਬਸ ਫਿਰ ਮਰਨੇ ਗਲਣੇ ਵਾਸਤੇ ਜੇ ਬਾਬੇ ਨੂੰ ਰੱਖਿਆ ਤੇ ਬਾਬੇ ਤੋਂ ਕੀ ਲਓਗੇ? ਇਹ ਬਾਬਾ ਦਾ ਬੜਾ ਕੁਝ ਦਿੰਦਾ। ਉਹ ਬਾਣੀ ਪੜੋ, ਬਾਣੀ ਸੁਣੋ, ਤੁਹਾਡਾ ਲੋਕ ਵੀ ਸੁਧਰੇਗਾ, ਪਰਲੋਕ ਵੀ ਸੁਧਰੇਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰੱਖਿਆ। ਥਾਲ ਵਿੱਚ ਤਿੰਨ ਵਸਤੂ ਪਈ, ਉਹ ਤਿੰਨ ਵਸਤੂਆਂ ਪਾਈਆਂ ਕਿਹੜੀਆਂ? ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਥਾਲ ਕਿਹੜਾ? ਗੁਰੂ ਗ੍ਰੰਥ ਸਾਹਿਬ ਸਾਡੇ ਅੱਗੇ ਰੱਖ ਦਿੱਤਾ ਵੀ ਇਹਦੇ ਚੋਂ ਭੋਜਨ ਛਕੋ, ਨਾਮ ਜਪੋ ਤੇ ਸਿਮਰਨ ਕਰਕੇ ਆਪਣਾ ਲੋਕ ਸਵਾਰੋ, ਪਰਲੋਕ ਵੀ ਸਵਾਰੋ। ਧੰਨ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ, ਜਿਹਨਾਂ ਦਾ ਆਪਾਂ ਕੱਲ ਹੀ ਸ਼ਹੀਦੀ ਦਿਹਾੜਾ ਮਨਾ ਕੇ ਹਟੇ, ਬੜੀ ਵੱਡੀ ਦਾਤ ਦਿੱਤੀ ਹੈ। ਤੇ ਸਾਧ ਸੰਗਤ ਜੀ ਆਪਾਂ ਗੁਰੂ ਨਾਲ ਜੁੜੀਏ। ਵਿਸ਼ੇਰ ਦੇਸ਼ ਤਾਰਿਆ ਸਾਰੀ ਦੁਨੀਆ ਤਾਰੀ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ, ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਵਾਹਿਗੁਰੂ ਵਾਹਿਗੁਰੂ ਵਾਹਿ